ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵ ਨਾਨਕਾ ਜਪੰਦੜ ਹਰ ਨਾਮ ਪੌੜੀ ਚਰਨ ਕਮਲ ਕੀ ਊਟ ਉਗਰੇ ਸਗਲ ਜਾਨਾ ਪ੍ਰਤਾਪ ਗੋਬਿੰਦ ਨਿਰਭਉ ਭਈ ਮਨ ਤੋਟ ਨਯਾ ਵੈ ਮੂਲ ਸੰਚਿਆ ਨਾਮ ਧਨ ਸੰਤ ਜਨਾਸਿਓ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ ਸੰਤ ਜਨਾਸਿਓ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣਾ
ਸਨਮਾਨ ਯੋਗ ਗੁਰੂ ਸਰੂਪ ਪਿਆਰੀ ਖਾਲਸਾ ਸਾਧ ਸੰਗਤ ਜੀ ਆਪ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਹਿਬ ਸੱਚੇ ਪਾਤਸ਼ਾਹ ਸ਼ਬਦਾ ਅਵਤਾਰ ਦਸੋ ਪਾਤਸ਼ਾਹੀਆਂ ਦੀ ਆਤਮਕ ਜੋਤ ਉਹ ਅਕਾਲੀ ਬਾਣੀ ਅਕਾਲ ਪੁਰਖ ਦੇ ਅਗੰਮੀ ਬੋਲ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰਨਾ ਕੋਏ ਉਥੀ ਪਰਮੇਸ਼ਰ ਕਾ ਥਾਨ ਸਤਿਗੁਰ ਜਾਗਤਾ ਹੈ ਦੇਉ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਕ ਸਥਾਨ ਉੱਪਰ ਸ਼ਸ਼ੋਭਿਤ ਹੋ ਕਰਕੇ ਲੋਕਾਈ ਦੇ ਭਲੇ ਹਿੱਤ ਜੋ ਸ੍ਰੀ ਮੁਖ ਵਾਕ ਤੁਰਕੀ ਬਾਣੀ ਦਾ ਅਗੰਮੀ ਜੋ ਖਜ਼ਾਨਾ ਸਾਡੇ ਦੁਨਿਆਵੀ ਲੋਕਾਂ ਦੇ ਮਾਰਗ ਦਰਸ਼ਨ ਕਰਨ ਦੇ ਲਈ ਬਖਸ਼ਦੇ ਹਨ ਔਰ ਆਪ ਸੰਗਤਾਂ ਇਸ ਅਗੰਮੀ ਮੁਖਵਾਕ ਦੀ ਵਿਆਖਿਆ ਸਰਵਣ ਕਰਨ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕਿਸਤਾਨ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼ਿਰਕਤ ਕਰਦੇ ਹੋ ਬਾਣੀ ਦੀ ਕਥਾ ਵਿਚਾਰ ਦੀ ਜੋ ਮਹਾਨਤਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਤੁਹਾਨੂੰ ਜਗ੍ਹਾ ਜਗ੍ਹਾ ਮਿਲਦੀ ਹੈ। ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ, ਕਹਿੰਦੇ ਇਹ ਪਰਮਾਤਮਾ ਦੇ ਬੋਲ ਸੱਚ ਨੇ ਕਿਉਂਕਿ ਉਹ ਸਦੀਵੀ ਸੱਚ ਹੈ, ਪਰਮ ਈਸ਼ਵਰ ਜੋ ਹੈ ਜਿਹੜਾ ਇਸ ਬਾਣੀ ਦੇ ਨਾਲ ਕਥਾ ਵਿਚਾਰ ਦੇ ਨਾਲ ਜੁੜਦਾ ਹੈ ਉਹ ਸੱਚ ਦੇ ਵਿੱਚ ਪਰਮਾਤਮਾ ਦੇ ਵਿੱਚ ਉਪਯੋਗ ਹੋ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਮਹਾਨ ਵਡਿਆਈ ਇਸ ਅਗੰਮੀ ਬਾਣੀ ਨੂੰ ਬਖਸ਼ਦੇ ਨੇ, ਆਪੇ ਆਪ ਮਿਲਾਏ ਦੂਜੇ ਤਾਂ ਨਿਰਮਲ ਹੋਵੇ ਕੋਏ। ਜਿਹੜਾ ਵੀ ਇਸ ਬਾਣੀ ਨਾਲ ਜੁੜੇਗਾ ਬਾਣੀ ਦੇ ਅਰਥ ਬੋਧ ਨੂੰ ਹਾਸਲ ਕਰੇਗਾ, ਬੁੱਝ ਲਵੇਗਾ, ਉਹਦੀ ਵਿਕਾਰਾਂ ਦੀ ਮੈਲ ਲੱਥ ਜਾਵੇਗੀ, ਨਿਰਮਲ ਹੋ ਜਾਵੇਗਾ ਔਰ ਬੜੇ ਹੀ ਨਿਰਮਲ ਪਰਮਾਤਮਾ ਦੇ ਵਿੱਚ ਉਹ ਉਪੇਦ ਹੋ ਜਾਵੇਗਾ, ਇਕਮਿਕ ਹੋ ਜਾਵੇਗਾ। ਐਸੀ ਗੁਰੂ ਕੀ ਬਾਣੀ ਦੀ ਮਹਿਮਾ ਹੈ। ਅੱਜ ਦਾ ਜੋ ਪਾਕ ਫੁਰਮਾਨ ਹੈ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਅਗੰਮੀ ਵਿਆਖਿਆ ਨਾਲ ਜੁੜ ਕਰਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ
ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਜੈਤ ਸ੍ਰੀ ਕੀ ਵਾਰ ਦੇ ਇਹ ਪਾਕ ਸਲੋਕ ਨੇ, ਪੌੜੀਆਂ ਨੇ, ਜਿਨ੍ਹਾਂ ਦੇ ਵਿੱਚੋਂ ਦੀਨ ਦੁਨੀਆਂ ਦੇ ਮਾਲਕ ਦਾ ਅਗੰਮੀ ਫੁਰਮਾਨ ਸਾਡੇ ਲਈ ਆਇਆ ਹੈ। ਸਲੋਕ ਅਤੇ ਪੌੜੀ ਨੰਬਰ ਇਹ 17 ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ 709 ਅੰਗ ਉੱਤੇ ਸੁਭਾਏਵਾਨ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਪਰਮੇਸ਼ਰ ਦੇ ਸਰਗੁਣ ਸਰੂਪ ਇੱਥੇ ਸੰਤ ਦੀ, ਸਤ ਪੁਰਸ਼ਾਂ ਦੀ, ਭਗਤਾਂ ਦੀ, ਜਨਾਂ ਦੀ ਵਡਿਆਈ ਨੂੰ ਪ੍ਰਗਟ ਕਰਦੇ ਨੇ। ਮਹਾਰਾਜ ਫੁਰਮਾਨ ਕਰਦੇ ਨੇ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਸੰਤ ਨੇ ਨਾ ਉਹ ਉਧਾਰ ਕਰਤਾ, ਵਿਕਾਰਾਂ ਤੋਂ ਉਪਰਾਮ ਕਰਤਾ, ਸੰਸਾਰ ਸਾਗਰ ਦੇ ਦੁੱਖਾਂ ਤੋਂ ਉਧਾਰਨ ਵਾਲਾ ਕੇਵਲ ਪਰਮਾਤਮਾ ਦੇ ਕੀਰਤਨ ਨੂੰ, ਨਾਮ ਨੂੰ ਸਮਝਦੇ ਨੇ। ਰੋਗਾਂ ਸੋਗਾਂ ਤੋਂ ਜਿਹੜਾ ਮੁਕਤ ਕਰਨ ਵਾਲਾ ਹੈ, ਨਜ਼ਾਤ ਦੇਣ ਵਾਲਾ ਹੈ, ਉਸ ਨਾਮ ਦੀ ਓਟ ਆਸਰਾ ਹੀ ਸੰਤਾਂ ਨੂੰ ਹੈ, ਹੋਰ ਕਿਸੇ ਦਾ ਉਹ ਆਸਰਾ ਨਹੀਂ ਤੱਕਦੇ। ਜਿਹੜਾ ਸੰਤ ਲਫ਼ਜ਼ ਹੈ ਸੰਸਕ੍ਰਿਤ ਦੇ ਸ਼ਾਂਤ ਲਫ਼ਜ਼ ਤੋਂ ਹੋਂਦ ਵਿੱਚ ਆਉਂਦਾ ਹੈ, ਸਤ ਲਫ਼ਜ਼ ਤੋਂ ਹੋਂਦ ਵਿੱਚ ਆਉਂਦਾ ਹੈ। ਸਤ ਦਾ ਮਤਲਬ ਜੋ ਸਦੀਵੀ ਸੱਚ ਹੈ, ਸੱਚ ਦੇ ਲੜ ਲੱਗ ਕੇ ਜਿਨ੍ਹਾਂ ਨੇ ਇੰਦਰੇ ਸ਼ਾਂਤ ਕਰ ਲਏ, ਜਿਨ੍ਹਾਂ ਦੇ ਇੰਦਰੇ ਸ਼ਾਂਤ ਨੇ। ਸੋ ਮਹਾਰਾਜ ਸੰਤ ਦੀ ਜਿਹੜੀ ਡੈਫੀਨੇਸ਼ਨ ਹੈ ਜਗ੍ਹਾ ਜਗ੍ਹਾ ਆਪਣੀ ਪਾਕ ਬਾਣੀ ਤੇ ਅੰਗਾਂ ਦੇ ਉੱਤੇ ਦਿੰਦੇ ਨੇ। ਹੁਣ ਇੰਦਰੇ ਸ਼ਾਂਤ ਕਰਨੇ, ਮਨ ਨੂੰ ਸ਼ਾਂਤ ਕਰ ਲੈਣਾ, ਇਹ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੈ। ਕਹਿੰਦੇ ਪਰਮਾਤਮਾ ਦੇ ਨਾਮ ਦੇ ਵਰਖਾ ਦੇ ਨਾਲ ਹੀ ਇੰਦਰੀਆਂ ਦੀ ਤਪਸ਼ ਮਿਟਦੀ ਹੈ, ਅੱਗ ਮਿਟਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟਦਾ ਹੈ। ਸੰਤ ਮੰਡਲ ਹਰ ਜਸ ਕਥ ਹੈ, ਬੁੱਲ ਹੈ ਸਤ ਸੁਭਾਏ, ਡੈਫੀਨੇਸ਼ਨ ਹੈ ਸੰਤ ਦੀ। ਕਹਿੰਦੇ ਜਿਹੜਾ ਸੰਤ ਹੈ ਨਾ, ਸਦੀਵੀ ਪਰਮਾਤਮਾ ਦੇ ਗੁਣ ਗਾਉਂਦਾ ਹੈ, ਦਿਨ ਰਾਤ ਉਹਦੀ ਕੀਰਤੀ ਕਰਦਾ ਹੈ, ਸੱਚ ਸਰੂਪ ਨੂੰ ਗਾਉਂਦਾ ਗਾਉਂਦਾ ਇਹ ਗੁਣ ਗ੍ਰਹਿਣ ਕਰ ਲੈਂਦਾ ਹੈ ਵੀ ਉਹਦੀ ਰਸਨਾ ਤੋਂ ਸਦਾ ਸੱਚ ਹੀ ਨਿਕਲੇਗਾ, ਉਹ ਕਦੇ ਕੁਫਰ ਨਹੀਂ ਤੋੜਦਾ, ਝੂਠ ਨਹੀਂ ਬੋਲਦਾ। ਨਾਨਕ ਮਨ ਸੰਤੋਖੀਐ ਇੱਕ ਸਿਉ ਨਿਵਲਾਏ। ਕਹਿੰਦੇ ਉਸਨੂੰ ਸੰਤੋਖ ਹੈ, ਉਹਦੇ ਇੰਦਰੇ ਕਾਬੂ ਵਿੱਚ ਨੇ, ਮਨ ਕਾਬੂ ਵਿੱਚ ਹੈ। ਉਹਦਾ ਇੱਕੋ ਹੀ ਕਾਰਨ ਹੈ, ਪਰਮਾਤਮਾ ਦੇ ਗੁਣ ਗਾ ਕੇ ਪਰਮਾਤਮਾ ਵਿੱਚ ਉਸਨੇ ਲਿਵ ਲਾਈ। ਤੇ ਜਿਹਨੇ ਪਰਮਾਤਮਾ ਦਾ ਨਾਮ ਜਪ ਕੇ ਲਿਵ ਲਾਈ ਹੈ, ਉਹਦੇ ਅੱਖ ਨੱਕ ਕੰਨ ਆਦਿਕ ਇੰਦਰੇ ਕਹਿਣੇ ਵਿੱਚ ਹੋ ਗਏ, ਕਾਬੂ ਵਿੱਚ ਹੋ ਗਏ। ਮਨ ਉਹਦਾ ਇੱਧਰ ਉੱਧਰ ਨਹੀਂ ਦੌੜਦਾ, ਮਨ ਕਾਬੂ ਵਿੱਚ ਹੋ ਗਿਆ। ਇਉਂ ਸਮਝ ਲਓ ਜਿਵੇਂ ਹਾਥੀ ਨੂੰ ਕਾਬੂ ਕਰਨਾ ਹੋਵੇ ਤੇ ਕੁੰਡਾ ਚਾਹੀਦਾ ਹੈ। ਗੁਰੂ ਨਾਨਕ ਨਿਰੰਕਾਰੀ ਦਾ ਨਾਮ ਉਸ ਕੁੰਡੇ ਦੀ ਨਿਆਈ ਹੈ ਜਿਹੜਾ ਮਨ ਰੂਪੀ ਹਾਥੀ ਨੂੰ ਕਾਬੂ ਕਰਦਾ ਹੈ। ਸੋ ਸੰਤਾਂ ਨੇ ਮਨ ਨੂੰ ਜਿੱਤਿਆ ਹੈ, ਇੰਦਰੀਆਂ ਨੂੰ ਕਾਬੂ ਵਿੱਚ ਕੀਤਾ ਹੈ। ਇਹ ਜਾਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਦੱਸਦੀ ਹੈ, ਆਪਾਂ ਸੁਣ ਵੀ ਲੈਂਦੇ ਹਾਂ, ਪਰ ਜੀਵਨ ਵਿੱਚ ਇਸ ਨੂੰ ਢਾਲ ਲੈਣਾ ਬੜਾ ਔਖਾ ਹੈ। ਸੰਤ ਹੁੰਦਾ ਕੌਣ ਹੈ? ਉਹਦਾ ਅਗੰਮੀ ਬਰਕਤਾਂ ਨਾਲ ਭਰਪੂਰ ਜੀਵਨ ਕੈਸਾ ਹੈ ਇਹ ਬਾਣੀ ਦੱਸਦੀ ਹੈ। ਸੰਤ ਦੀ ਡੈਫੀਨੇਸ਼ਨ ਬਾਣੀ ਦਿੰਦੀ ਹੈ, ਸੰਤ ਦੀ ਉਪਾਧੀ ਨੂੰ ਮਾਨਣਾ ਕਿਵੇਂ ਹੈ ਇਹ ਵੀ ਬਾਣੀ ਦੱਸਦੀ ਹੈ। ਪਰ ਉਸ ਅਵਸਥਾ ਤੇ ਬੜੇ ਵਿਰਲੇ ਪੁਰਸ਼ ਨੇ ਜਿਹੜੇ ਪਹੁੰਚਦੇ ਨੇ, ਜਿਹੜੇ ਉਸ ਬਰਕਤ ਨੂੰ ਮਾਣਦੇ ਨੇ। ਕੋਟ ਮਧੇ ਕੋਈ ਸੰਤ ਦਿਖਾਇਆ, ਕਹਿੰਦੇ ਕਰੋੜਾਂ ਚੋਂ ਕੋਈ ਹੁੰਦਾ ਹੈ ਜਿਹੜਾ ਤੈਨੂੰ ਨਜ਼ਰੀ ਆਵੇ, ਪਰਮਾਤਮਾ ਤੈਨੂੰ ਦਿਦਾਰੇ ਉਸਦੇ ਕਰਵਾ ਦੇਵੇ। ਨਾਨਕ ਤਿੰਨ ਕੈ ਸੰਗ ਤਰਾਇਆ। ਤੇ ਜਿਨ੍ਹਾਂ ਨੂੰ ਉਹ ਨਜ਼ਰੀ ਆ ਜਾਵੇ, ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਕਰਨ, ਉਹ ਭਵ ਸਾਗਰ ਤੋਂ ਤਰ ਜਾਂਦੇ ਨੇ, ਉਹਨਾਂ ਨੂੰ ਨਜ਼ਾਤ ਹਾਸਲ ਹੋ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਨੇ ਸੰਤ ਵਿਰਲੇ ਨੇ, ਪਰ ਡੈਫੀਨੇਸ਼ਨ ਇਹੀ ਹੈ ਜਿਹਦੇ ਇੰਦਰੇ ਸ਼ਾਂਤ ਨੇ, ਗਿਆਨ ਇੰਦਰੇ ਕਾਬੂ ਵਿੱਚ ਨੇ, ਕਰਮ ਇੰਦਰੇ ਕਾਬੂ ਵਿੱਚ ਨੇ, ਜਿਹਦਾ ਮਨ ਕਾਬੂ ਦੇ ਵਿੱਚ ਹੈ। ਉਧਰਣ ਦਾ ਭਾਵ ਹੈ ਉੱਪਰ ਨੂੰ ਉੱਠ ਜਾਣਾ। ਕਹਿੰਦੇ ਸੰਤ ਉਧਰਣ ਦਿਆਲਨ, ਸੰਤਾਂ ਦਾ ਉਧਾਰ ਇਸ ਲਈ ਹੈ ਕਿਉਂਕਿ ਦਿਆਲੂ ਪਰਮਾਤਮਾ ਦੇ ਨਾਮ ਦੀ ਉਹਨਾਂ ਨੇ ਓਟ ਧਾਰੀ ਹੈ, ਜਿਹਨੂੰ ਗੋਪਾਲ ਕਹਿੰਦੇ ਨੇ, ਗੋ ਧਰਤੀ ਪਾਲ ਪਾਲਣ ਵਾਲਾ, ਉਸਦੀ ਕੀਰਤੀ ਗਾਉਂਦੇ ਨੇ, ਓਟ ਆਸਰਾ ਉਹਦਾ ਤੱਕਦੇ ਨੇ। ਇਸ ਕਰਕੇ ਉਹ ਉੱਪਰ ਉੱਠ ਗਏ ਨੇ ਵਿਕਾਰਾਂ ਤੋਂ, ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਜੂਨਾਂ ਤੋਂ। ਦੂਸਰਾ ਭਾਵ ਇਹ ਹੈ ਵੀ ਜਿਹੜੇ ਸੰਤ ਨੇ ਨਾ, ਉਹਨਾਂ ਕੋਲ ਇਹ ਤਾਕਤ ਹੈ, ਉਹ ਆਪਣਾ ਉਧਾਰ ਤੇ ਨਾਮ ਜਪ ਕੇ ਕਰ ਹੀ ਚੁੱਕੇ ਨੇ, ਜਿਹੜੇ ਉਹਨਾਂ ਦੇ ਸੰਗੀ ਨੇ ਉਹਨਾਂ ਦਾ ਵੀ ਉਧਾਰ ਕਰਨ ਦੇ ਉਹ ਯੋਗ ਨੇ। ਜਿਹਨੂੰ ਕਹਿੰਦੇ ਨੇ ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਆਪ ਮੁਕਤ ਹੈ, ਹੀ ਵਿਲ ਮੈਂਸੀਪੇਟ ਯੂ, ਤੈਨੂੰ ਵੀ ਮੁਕਤ ਕਰ ਸਕਦਾ ਹੈ, ਐਸੀ ਉਹਦੇ ਕੋਲ ਅਜ਼ਮਤ ਹੈ, ਤਾਕਤ ਹੈ। ਸੋ ਉਹ ਦਿਆਲੂ ਨੇ, ਦਇਆਵਾਨ ਨੇ, ਇਸ ਕਰਕੇ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਮੁਕਤੀ ਪਰਮਾਤਮਾ ਦੇ ਦਰ ਤੋਂ ਦਿਵਾ ਸਕਦੇ ਨੇ, ਐਸੇ ਉਹ ਗੁਣਵਾਨ ਨੇ। ਔਰ ਇਹ ਜਾਚ ਵੀ ਸਾਨੂੰ ਇਹਨਾਂ ਪਾਕ ਬੋਲਾਂ ਤੋਂ ਆਉਂਦੀ ਹੈ, ਸੰਤਾਂ ਦੀ ਨਿਆਈ ਸਾਨੂੰ ਵੀ ਇੱਕ ਅਕਾਲ ਪੁਰਖ ਦੇ ਨਾਮ ਦੀ ਹੀ ਓਟ ਲੈਣੀ ਚਾਹੀਦੀ ਹੈ, ਜੋ ਉਧਾਰ ਕਰਤਾ ਹੈ, ਉਪਰਾਮ ਕਰਤਾ ਹੈ, ਵਿਕਾਰਾਂ ਤੋਂ ਉੱਪਰ ਉਠਾਉਣ ਵਾਲਾ ਹੈ, ਦੁੱਖਾਂ ਤੋਂ ਨਿਜਾਤ ਦਿਵਾਉਣ ਵਾਲਾ ਹੈ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ।
ਮਹਾਰਾਜ ਕਹਿੰਦੇ ਨੇ ਸਦਾ ਐਸੇ ਜਿਹੜੇ ਸੰਤ ਨੇ, ਮਹਾਂਪੁਰਸ਼ ਨੇ, ਪਰਮਾਤਮਾ ਦੀ ਓਟ ਦੇ ਆਸਰੇ ਨੇ, ਜਿਵੇਂ ਬਾਣੀ ਚਾਹੁੰਦਾ ਨਾ, ਸੰਤ ਜੀਵ ਹੈ ਪ੍ਰਭ ਓਟ ਤੁਮਾਰੀ। ਪਰਮਾਤਮਾ ਦੀ ਓਟ ਤੋਂ ਲਹਿਦਾ ਕਿਸੇ ਦੀ ਓਟ ਆਸਰਾ ਨਹੀਂ ਤੱਕਦੇ ਹੋ। ਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਉਹ ਨਾਮ ਜਪ ਜਪ ਕੇ ਨਿਰਮਲੰ ਨਿਰਮਲ ਹੋ ਗਏ ਨੇ, ਜਿਵੇਂ ਸਾਬਣ ਕੱਪੜੇ ਨੂੰ ਮੈਲ ਰਹਿਤ ਕਰ ਦਿੰਦਾ ਹੈ ਨਾ, ਤੇ ਇਹ ਵੀ ਤੇ ਹੈ ਨਹੀਂ ਨਾ ਵੀ ਇੱਕੇ ਵਾਰੀ ਰਗੜਿਆਂ ਉਹ ਮੈਲ ਲਾ ਦੇਵੇਗਾ, ਮੁਸ਼ਕਤ ਘਾਲਣੀ ਪੈਂਦੀ ਹੈ। ਇਹ ਉਹ ਸੰਤ ਚੌਂਕੜਾ ਲਾਉਂਦੇ ਨੇ, ਮੁਸ਼ਕਤਾਂ ਘਾਲਦੇ ਨੇ, ਨਾਮ ਅਭਿਆਸ ਕਰਦੇ ਨੇ, ਬਾਣੀ ਪੜ੍ਹਦੇ ਨੇ, ਅਕਾਲ ਪੁਰਖ ਦੇ ਗੀਤ ਗਾਉਂਦੇ ਨੇ। ਉਹ ਜਿਹੜੀ ਮੈਲ ਹੈ ਨਾ ਜਨਮਾਂ ਜਨਮਾਂਤਰਾਂ ਦੀ ਮਨ ਨੂੰ ਲੱਗੀ ਹੋਈ, ਉਹ ਲਹਿ ਗਈ, ਨਿਰਮਲੰ ਨਿਰਮਲ ਹੋ ਗਏ ਨੇ। ਮਹਾਰਾਜ ਕਹਿੰਦੇ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ, ਪਰਮਾਤਮਾ ਦੀ ਓਟ ਲੈ ਕੇ ਨਿਰਮਲ ਹੋਏ ਨੇ। ਤੇ ਜੇ ਤੁਸੀਂ ਐਸੇ ਸਾਧੂਆਂ ਦੀ ਸੰਗਤ ਕਰੋਗੇ, ਸੰਗੇਣ ਉਹਨਾਂ ਦਾ ਸਾਥ ਮਾਣ ਲਵੋਗੇ, ਤੇ ਤੁਸੀਂ ਵੀ ਕਹਿੰਦੇ ਨਿਰਮਲ ਹੋ ਜਾਓਗੇ, ਤੁਹਾਡੇ ਵੀ ਅੰਦਰੋਂ ਵਿਕਾਰਾਂ ਦੀ ਮੈਲ ਲੈ ਜਾਵੇਗੀ। ਐਸਾ ਸਾਧੂ ਦਾ ਸੰਗ ਹੈ, ਐਸੀ ਸਾਧੂ ਦੇ ਸੰਗ ਦੀ ਬਰਕਤ ਹੈ। ਹੁਣ ਮੈਲ ਕਈ ਤਰ੍ਹਾਂ ਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਹੈ, ਪਾਪਾਂ ਦੀ ਮੈਲ ਹੈ, ਗਲਤ ਕਰਮਾਂ ਦੀ ਮੈਲ ਹੈ। ਸੋ ਜਿਤਨੇ ਵੀ ਪ੍ਰਕਾਰ ਦੇ ਗੁਨਾਹ ਨੇ, ਪਾਪ ਨੇ, ਵਿਕਾਰ ਨੇ, ਜਿਤਨੀ ਵੀ ਮੈਲ ਇਕੱਠੀ ਹੋਈ ਹੈ ਕਈਆਂ ਜਨਮਾਂ ਤੋਂ ਲੈ ਕੇ, 84 ਦਾ ਗੇੜ ਹੈ ਨਾ, 184 ਜੋਨ ਪਰਮਾਇਆ, ਕਹਿੰਦੇ ਸਾਰੀ ਮੈਲ ਸਾਧੂਆਂ ਨੇ ਨਾਮ ਜਪ ਕੇ ਲਾ ਲਈ, ਅੰਤਸ਼ਕਰਨ ਨਿਰਮਲ ਹੋ ਗਿਆ, ਤੇ ਜਿਹੜਾ ਉਹਨਾਂ ਦੀ ਸੰਗਤ ਜਾਵੇਗਾ ਉਹ ਵੀ ਨਿਰਮਲ ਹੋਵੇਗਾ। ਬਾਣੀ ਦਾ ਫੁਰਮਾਨ, ਤੂੰ ਨਿਰਵੈਰ ਸੰਤ ਤੇਰੇ ਨਿਰਮਲ ਹੈ, ਪਰਮਾਤਮਾ ਵੈਰ ਰਹਿ ਤੈ ਤੂੰ, ਤੈਨੂੰ ਧਿਆਉਣ ਵਾਲੇ ਸਾਧੂ ਬੜੇ ਨਿਰਮਲ ਨੇ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੈ ਸਭ ਉਤਰ ਹੈ ਕਲਮਲ। ਇੰਨੀ ਵਡਿਆਈ ਦੇ ਦਿੱਤੀ ਮਹਾਂਪੁਰਸ਼ਾਂ ਨੂੰ, ਕਹਿੰਦੇ ਸੰਤਾਂ ਦੇ ਦਰਸ਼ਨ ਵੀ ਹੋ ਜਾਣ, ਯੋਰ ਸਿੰਸ ਵਿਲ ਬੀ ਡਿਪਾਰਟ, ਤੇਰੇ ਪਾਪ ਮਿਟ ਜਾਣਗੇ। ਮਹਾਂਪੁਰਸ਼ਾਂ ਵੱਲ ਤੱਕਣ ਦਾ ਹੀ ਐਸਾ ਲਾਭ ਹੈ ਜੇ ਪੂਰਾ ਸੰਤ ਮਿਲ ਪਵੇ ਤੇ। ਸੋ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਮੈਲ ਲਾਉਣੀ ਹੈ, ਵਿਕਾਰਾਂ ਤੋਂ ਬੰਦ ਖਲਾਸੀ ਚਾਹੁੰਦਾ ਹੈ, ਤੇ ਸਾਧੂਆਂ ਦੀ ਸੰਗਤ ਕਰ। ਸੋ ਅੱਗੇ ਮਹਾਰਾਜ ਫੁਰਮਾਨ ਕਰਦੇ ਹਨ,
ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ।
ਕਹਿੰਦੇ ਦੇਖੋ ਇਸ ਜੀਵਨ ਦੇ ਵਿੱਚ ਵਿਕਾਰਾਂ ਕਰਕੇ ਬੰਦਾ ਤਪਦਾ ਹੈ, ਵਿਕਾਰਾਂ ਪਿੱਛੇ ਲੱਗ ਇੰਦਰੇ ਮੈਲੇ ਹੋ ਚੁੱਕੇ ਨੇ, ਮਨ ਪਿੱਛੇ ਲੱਗ ਕੇ ਇਹ ਸਰੀਰ ਮੈਲਾ ਹੋ ਚੁੱਕਿਆ ਹੈ, ਹੱਥ ਗਲਤ ਕਰਮ ਕਰਦੇ ਨੇ, ਕਦਮ ਗਲਤ ਰਸਤੇ ਤੇ ਚੱਲਦੇ ਨੇ, ਕੁਝ ਆਸ਼ਾਵਾਂ ਨੇ, ਕੁਝ ਮੰਗਾਂ ਨੇ, ਪੂਰਤੀ ਨਹੀਂ ਹੁੰਦੀ, ਮਨ ਤਪਦਾ ਹੈ ਵੀ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ, ਆਸ਼ਾ ਹੈ, ਤ੍ਰਿਸ਼ਨਾ ਹੈ। ਸੋ ਇਹ ਜਿਤਨੀ ਵੀ ਅੱਗ ਬਲ ਰਹੀ ਹੈ ਅੰਦਰ, ਚਾਹੇ ਵਿਕਾਰਾਂ ਦੀ ਚਾਹੇ ਮੰਗਾਂ ਦੀ, ਜਿੰਨੀ ਵੀ ਭੁੱਖ ਹੈ, ਇਸਨੇ ਜੀਵਨ ਬਲਦੇ ਹੋਏ ਕੋਲਿਆਂ ਵਰਗਾ ਬਣਾ ਦਿੱਤਾ ਹੈ। ਡਿਪਰੈਸ਼ਨ, ਚਿੰਤਾਵਾਂ, ਸੋਗ, ਇਹ ਬੰਦੇ ਨੂੰ ਤਪਾ ਰਹੇ ਨੇ। ਹੁਣ ਚੰਦਨ ਦਾ ਬੂਟਾ ਬੜਾ ਠੰਡਾ ਹੈ, ਸੱਪ ਦੇ ਅੰਦਰ ਜ਼ਹਿਰ ਹੈ, ਟੈਂਪਰੇਚਰ ਬਹੁਤਾ ਹੁੰਦਾ, ਗਰਮੀ ਬਹੁਤੀ ਮਹਿਸੂਸ ਕਰਦਾ ਹੈ, ਤੇ ਉਹ ਜਿੱਥੇ ਚੰਦਨ ਦਾ ਰੁੱਖ ਹੋਵੇ ਉੱਥੇ ਸੱਪ ਬੜੇ ਹੁੰਦੇ ਨੇ, ਉਹਨੂੰ ਕਲਾਵੇ ਵਿੱਚ ਸੱਪ ਲੈ ਛੱਡਦਾ ਹੈ, ਬੂਟੇ ਨੂੰ ਠੰਡਕ ਮਹਿਸੂਸ ਕਰਦਾ ਹੈ। ਹੁਣ ਤਨ ਦੀ ਤਪਸ਼ ਨੂੰ ਤੇ ਚੰਦਨ ਮਿਟਾ ਦੇਵੇਗਾ, ਪਰ ਤਨ ਨਾਲੋਂ ਵੱਧ ਮਨ ਦੇ ਅੰਦਰ ਅੱਗ ਬਲਦੀ ਹੈ, ਤ੍ਰਿਸ਼ਨਾ ਦੀ, ਵਿਕਾਰਾਂ ਦੀ, ਮੰਗਾਂ ਦੀ, ਆਸ਼ਾ ਦੀ। ਇਹ ਜਿਹੜੀ ਅੰਦਰਲੀ ਅੱਗ ਹੈ ਨਾ, ਮੂਲ ਨਾ ਮਿਟਈ ਕਾਮ, ਰੰਚਕ ਮਾਤਰ ਵੀ ਇਹਨੂੰ ਚੰਦਨ ਮਿਟਾ ਨਹੀਂ ਸਕਦਾ, ਤੇ ਨਾ ਹੀ ਚੰਦ ਦੀ ਚਾਨਣੀ ਹੀ ਇਸਨੂੰ ਮਿਟਾ ਸਕਦੀ ਹੈ। ਦੇਖੋ ਚੰਦਨ ਵੀ ਠੰਡਾ ਹੈ, ਸੂਰਜ ਦੀਆਂ ਕਿਰਨਾਂ ਬੜੀਆਂ ਤੱਤੀਆਂ ਨੇ, ਇਸੇ ਤਰ੍ਹਾਂ ਉਹਦੇ ਓਪੋਜ਼ਿਟ ਚੰਦ ਜਿਹੜਾ ਹੈ ਉਹਦੀਆਂ ਕਿਰਨਾਂ ਠੰਡੀਆਂ ਨੇ, ਠੰਡਕ ਪਹੁੰਚਾਉਂਦੀਆਂ ਨੇ। ਚੰਦ ਦੇ ਚੜ੍ਹਿਆਂ ਟੈਂਪਰੇਚਰ ਡਿੱਗ ਪੈਂਦਾ ਹੈ, ਸੂਰਜ ਦੇ ਚੜ੍ਹਿਆਂ ਗਰਮਾਇਸ਼ ਵੱਧਦੀ ਹੈ। ਸੋ ਠੰਡਕ ਦਾ ਪ੍ਰਤੀਕ ਨੇ ਚੰਦ ਦੀਆਂ ਕਿਰਨਾਂ, ਚਮ ਨੂੰ ਠੰਡਿਆਂ ਕਰ ਸਕਦੀਆਂ ਨੇ, ਚੰਦਨ ਚਮ ਨੂੰ ਠੰਡਿਆਂ ਕਰ ਸਕਦਾ ਹੈ ਕਹਿੰਦੇ, ਪਰ ਮਨ ਨੂੰ ਰੰਚਕ ਮਾਤਰ ਵੀ ਇਹ ਠੰਡਾ ਨਹੀਂ ਕਰ ਸਕਦਾ, ਨਾ ਚੰਦਨ ਤੇ ਨਾ ਚੰਦ ਦੀ ਚਾਨਣੀ। ਇਹ ਘਾਮ, ਇਹ ਗਰਮੀ, ਇਹ ਗਰਮੈਸ਼ ਵਿਕਾਰਾਂ ਦੀ ਕਹਿੰਦੇ ਮਿਟ ਨਹੀਂ ਸਕਦੀ। ਸੋ ਅੱਗੇ ਪਾਤਸ਼ਾਹ ਇਹਦਾ ਹੱਲ ਦੱਸਦੇ ਨੇ ਵੀ ਇਹ ਤਪਤ ਮਿਟਦੀ ਕਿਵੇਂ ਹੈ। ਫੁਰਮਾਨ ਕਰਦੇ ਹਨ,
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਸੀਤਲ ਦਾ ਭਾਵ ਹੈ ਸਰਦ, ਠੰਡਾ। ਕਹਿੰਦੇ ਪਰਮਾਤਮਾ ਦਾ ਨਾਮ ਜਪਿਆਂ ਹੀ ਜਿਹੜਾ ਮਨ ਹੈ ਨਾ ਉਹ ਸੀਤਲ ਹੋ ਸਕਦਾ ਹੈ, ਉਹ ਠੰਡਾ ਹੋ ਸਕਦਾ ਹੈ। ਨਾਮ ਦੇ ਛਿੱਟੇ ਹੀ ਮਨ ਨੂੰ ਠੰਡਿਆ ਕਰ ਸਕਦੇ ਨੇ। ਤਨ ਨੂੰ ਠੰਡਕ ਪਹੁੰਚਾਉਣ ਦੇ ਕਈ ਸਾਧਨ ਨੇ। ਅੱਜ ਕੱਲ੍ਹ ਸਾਇੰਸ ਦਾ ਯੁੱਗ ਹੈ, ਕੂਲਰ, ਪੱਖੇ, ਏਸੀ ਆਦਿਕ ਨੇ, ਪਰ ਇਸ ਗੱਲ ਦਾ ਖਿਆਲ ਰੱਖਿਓ ਮਨ ਨੂੰ ਠੰਡਿਆ ਕਰਨ ਦਾ ਸਾਧਨ ਕੋਈ ਨਹੀਂ ਹੈ। ਤੁਸੀਂ ਡਿਪਰੈਸ਼ਨ ਦੀ ਵੀ ਦਵਾਈ ਖਾ ਲੈਂਦੇ ਹੋ, ਚਿੰਤਾ ਥੋੜ੍ਹਾ ਮਿਟ ਜਾਂਦੀ ਹੈ, ਸੋਗ ਨਹੀਂ ਮਿਟ ਜਾਂਦੇ, ਤ੍ਰਿਸ਼ਨਾ ਨਹੀਂ ਮਿਟ ਜਾਂਦੀ। ਸੋ ਪਾਤਸ਼ਾਹ ਕਹਿੰਦੇ ਕੇਵਲ ਪਰਮਾਤਮਾ ਦਾ ਨਾਮ ਜਪਣ ਵਾਲਾ ਜਿਹੜਾ ਹੈ ਨਾ ਉਹਦੇ ਹੀ ਮਨ ਨੂੰ ਠੰਡਕ ਹੈ, ਉਹਦਾ ਹੀ ਮਨ ਸੰਤੋਖ ਵਿੱਚ ਹੈ, ਸ਼ਾਂਤ ਹੈ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ। ਪਰਮਾਤਮਾ ਦਾ ਨਾਮ ਮਨ ਨੂੰ ਵੀ ਠੰਡਿਆ ਕਰ ਦਿੰਦਾ ਹੈ। ਜਿੰਨੇ ਮਨ ਨੂੰ ਸੋਗ ਨੇ, ਜੋ ਸਮਕ ਤਪਣਾ ਹੈ, ਜੋ ਮਨ ਨੂੰ ਤਪਸ਼ ਲੱਗੀ ਹੋਈ ਹੈ, ਸਭ ਕੁਝ ਮਨ ਦੇ ਤਲ ਤੇ ਮਿਟਾਉਣ ਵਾਲਾ ਪਰਮਾਤਮਾ ਦਾ ਨਾਮ ਹੈ। ਤੇ ਜੇ ਤਨ ਨੂੰ ਰੋਗ ਨੇ, ਮੈਡੀਕਲ ਸਾਇੰਸ ਦੀ ਇੱਕ ਸੀਮਾ ਹੈ, ਤੇਰੇ ਰੋਗ ਦਵਾਈ ਦੇ ਕੇ ਹਰ ਲੈਂਦੇ ਨੇ, ਪਰ ਕਈ ਵਾਰ ਡਾਕਟਰਾਂ ਦਾ ਜਵਾਬ ਹੁੰਦਾ ਹੈ ਤੇ ਤੁਸੀਂ ਚੱਲ ਕੇ ਕਿੱਥੇ ਆਉਂਦੇ ਹੋ, ਗੁਰੂ ਰਾਮਦਾਸ ਦੇ ਦਰ ਤੇ। ਜੇ ਕਿਰਪਾ ਕਰ ਦੇਵੇ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਸੋ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਨਾਮ, ਗੁਰੂ ਪਰਮੇਸ਼ਰ, ਅਕਾਲ ਪੁਰਖ ਦੀ ਇਹ ਅਜ਼ਮਤ ਹੈ, ਇਹ ਤਾਕਤ ਹੈ, ਉਹ ਤਨ ਤੇ ਮਨ ਨੂੰ ਠੰਡਿਆ ਕਰ ਦਿੰਦੇ ਨੇ, ਸੀਤਲ ਕਰ ਦਿੰਦੇ ਨੇ। ਸੋ ਇੱਥੇ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਗੱਲ ਦਾ ਖਿਆਲ ਰੱਖੋ, ਉਹੀ ਸੀਤਲ ਹੋਵੇਗਾ, ਉਹਦਾ ਹੀ ਤਨ ਮਨ ਠੰਡਾ ਹੋਵੇਗਾ, ਵਿਕਾਰਾਂ ਤੋਂ, ਰੋਗਾਂ ਤੋਂ, ਸੋਗਾਂ ਤੋਂ ਰਹਿਤ ਹੋਵੇਗਾ। ਜਪੰਦੜੋ ਹਰ ਨਾਮ, ਜਿਹਨੇ ਪਰਮਾਤਮਾ ਦੇ ਹਰਨ ਵਾਲੇ, ਹਰਿਆਂ ਭਰਿਆਂ ਕਰਨ ਵਾਲੇ ਨਾਮ ਨੂੰ ਜਪਿਆ ਹੈ। ਹਰੀਵ ਧਾਤੂ ਤੋਂ ਹਰ ਲਫ਼ਜ਼ ਬਣਿਆ ਹੈ, ਜੋ ਸਾਡੇ ਦੁੱਖਾਂ, ਰੋਗਾਂ, ਸੋਗਾਂ ਨੂੰ ਹਰ ਲੈਂਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪ੍ਰਜ਼ੋਰ ਕਲਮ ਦੇ ਬੋਲ ਨੇ ਨਾ, ਹਰ ਨਰ ਪ੍ਰਭੰਜ,
ਹਰ ਉਹ ਹਰਿਆਂ ਭਰਿਆਂ ਕਰਨ ਵਾਲਾ ਪਰਮਾਤਮਾ ਨਰ ਇਨਸਾਨ ਦੇ ਰੋਗ ਸੋਗਾਂ ਨੂੰ ਪ੍ਰਪੰਜ ਖਤਮ ਕਰ ਦਿੰਦਾ ਹੈ, ਖੁਰਾ ਖੋਜ ਮਿਟਾ ਦਿੰਦਾ ਹੈ, ਨਸ਼ਟ ਕਰ ਦਿੰਦਾ ਹੈ। ਐਸਾ ਸਮਰੱਥ ਧਨੀ ਪਰਮਾਤਮਾ ਹੈ, ਉਹਦਾ ਨਾਮ ਹੈ ਕਰਤਾ ਕਰ ਹੈ ਹਰਤਾ ਹਰ ਹੈ, ਦਸਮ ਪਾਤਸ਼ਾਹ ਦੇ ਬੋਲ ਨੇ। ਕਹਿੰਦੇ ਉਹ ਕਰਨ ਹਾਰ ਪਰਮਾਤਮਾ ਹਰਤਾ ਹਰ ਹੈ, ਤੇਰੇ ਰੋਗ ਸੋਗ ਹਰ ਲਵੇਗਾ। ਸੋ ਨਾਮ ਹੀ ਠੰਡਕ ਪਹੁੰਚਾਉਣ ਵਾਲਾ ਹੈ, ਚਿੰਤਾਵਾਂ ਰੋਗ ਸੋਗ ਮਿਟਾਉਣ ਵਾਲਾ ਹੈ। ਅੱਗੇ ਦੀਨ ਦੁਨੀਆ ਦੇ ਮਾਲਕ ਪੌੜੀ ਰਾਹੀਂ ਫਰਮਾਨ ਕਰਦੇ ਹਨ,
ਪੌੜੀ ਚਰਨ ਕਮਲ ਕੀ ਓਟਾ ਉਦਰੇ ਸਗਲ ਜਾਨਾ।
ਨਾਮ ਜਪਣ ਵਾਲੇ ਜਿਹੜੇ ਪਰਮਾਤਮਾ ਦੇ ਪਾਕ ਪਵਿੱਤਰ ਚਰਨਾਂ ਦੀ ਓਟ ਦੇ ਆਸਰੇ ਨੇ, ਮਹਾਰਾਜ ਕਹਿੰਦੇ ਨੇ ਉਦਰੇ ਸਗਲ ਜਨ, ਐਸੇ ਓਟ ਵਿੱਚ ਓਲੇ ਵਿੱਚ ਚਰਨਾਂ ਵਿੱਚ ਰਹਿਣ ਵਾਲੇ ਜਿਹੜੇ ਜਨ ਨੇ ਨਾ, ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਉਹ ਉਪਰਾਮ ਹੋ ਜਾਂਦੇ ਨੇ, ਉਹਨਾਂ ਦਾ 84 ਦਾ ਗੇੜ ਮੁੱਕਦਾ ਹੈ, ਉਹ ਵਿਕਾਰਾਂ ਤੋਂ ਉੱਤੇ ਉੱਠ ਜਾਂਦੇ ਨੇ, ਉਹ ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠ ਜਾਂਦੇ ਨੇ। ਜਨ ਲਫ਼ਜ਼ ਸੰਸਕ੍ਰਿਤ ਵਿੱਚ ਇਸਤਰੀ ਲਈ ਆਇਆ ਹੈ, ਫਾਰਸੀ ਵਿੱਚ ਇਸ ਗੱਲ ਦਾ ਖਿਆਲ ਰੱਖਿਓ, ਜਦੋਂ ਤੁਸੀਂ ਇਹਨਾਂ ਭਾਸ਼ਾਵਾਂ ਦਾ ਅਧਿਐਨ ਕਰਦੇ ਹੋ, ਜਦੋਂ ਫਾਰਸੀ ਵਿੱਚ ਜਨ ਲਫ਼ਜ਼ ਆਪਾਂ ਵਰਤਦੇ ਹਾਂ ਉਹ ਤੀਵੀਂ ਨੂੰ ਘਰ ਵਾਲੀ ਨੂੰ ਵੀ ਕਹਿ ਦਿੰਦੇ ਨੇ, ਸੰਸਕ੍ਰਿਤ ਹਿੰਦੀ ਆਦਿਕਾਂ ਦੇ ਵਿੱਚ ਇਸਤਰੀ ਦੇ ਨਾਲ ਨਾਲ ਇਹ ਜ਼ਿਆਦਾਤਰ ਜਿਹੜਾ ਲਫ਼ਜ਼ ਹੈ ਇਹਦੀ ਵਰਤੋਂ ਮਹਾਤਮਾ ਲਈ ਹੁੰਦੀ ਹੈ, ਮਹਾਂਪੁਰਸ਼ਾਂ ਦੇ ਲਈ ਹੁੰਦੀ ਹੈ। ਸੋ ਕਈ ਭਾਸ਼ਾਵਾਂ ਦਾ ਅਰਥ ਬੋਧ ਰਲ ਜਾਂਦਾ ਹੈ। ਹੁਣ ਪਰਮਾਤਮਾ ਦੇ ਜਨ ਭਾਵ ਪਰਮਾਤਮਾ ਦੇ ਦਰ ਦੀਆਂ ਸੁਹਾਗਣਾਂ ਜਿਹੜੇ ਸੰਤ ਨੇ, ਪਰਮਾਤਮਾ ਦੇ ਜਨ ਭਾਵ ਉਹਦੇ ਪਿਆਰੇ ਭਗਤ ਮਹਾਂਪੁਰਸ਼ ਨਾਮ ਜਪਣ ਵਾਲੇ, ਉਹਨਾਂ ਦਾ ਉਧਾਰ ਪਰਮਾਤਮਾ ਕਰਨ ਵਾਲਾ ਹੈ।
ਸੋਨਾ ਪ੍ਰਤਾਪ ਗੋਵਿੰਦ ਨਿਰਭਉ ਭਇ ਮਾਨਾ।
ਦੇਖੋ ਇਹ ਦਾਅਵਾ ਕਰ ਦੇਣਾ ਵੀ ਮੈਂ ਕਿਸੇ ਤੋਂ ਨਹੀਂ ਡਰਦਾ, ਇਹ ਜ਼ੁਬਾਨ ਦੇ ਤਲ ਤੇ ਹੈ, ਅੰਦਰ ਕੋਈ ਨਾ ਕੋਈ ਹਰੇਕ ਨੂੰ ਡਰ ਸਤਾਉਂਦਾ ਹੈ। ਅੱਛਾ, ਕਿਸੇ ਨੂੰ ਰੋਗਾਂ ਦਾ ਡਰ ਹੈ, ਸੋਗਾਂ ਦਾ ਡਰ ਹੈ, ਆਉਣ ਵਾਲੇ ਭਵਿੱਖ ਦਾ ਡਰ ਹੈ, ਕਿਸੇ ਨੂੰ ਕੁਰਸੀ ਚਾਹੀਦੀ ਹੈ ਨਾ ਮਿਲੇ ਇਹ ਵੀ ਡਰ ਹੈ ਵੀ ਹਰ ਜਾਵਾਂਗਾ, ਕਿਸੇ ਨੂੰ ਬੱਚਿਆਂ ਦਾ ਫਿਕਰ ਹੈ ਕਹੇ ਵਿੱਚ ਚੱਲਣ ਕਹਿਣੇ ਵਿੱਚ ਚੱਲਣ ਇਹਨਾਂ ਦਾ ਭਵਿੱਖ ਚੰਗਾ ਹੋਵੇ, ਇਹ ਡਰ ਲੱਗਾ ਰਹਿੰਦਾ ਹੈ ਮਨ ਨੂੰ ਵੀ ਜੇ ਇੱਦਾਂ ਨਾ ਹੋਇਆ ਤੇ ਕੀ ਕਰਾਂਗੇ। ਅਗਰ ਕੋਈ ਕਹਿ ਵੀ ਦੇਵੇ ਵੀ ਮੈਂ ਫਿਕਰ ਹੀ ਨਹੀਂ ਕਰਦਾ, ਮੈਨੂੰ ਡਰ ਹੀ ਕੋਈ ਨਹੀਂ ਹੈ, ਤੇ ਫਿਰ ਜਿਹੜਾ ਮੌਤ ਦਾ ਡਰ ਹੈ ਉਹ ਤਕਰੀਬਨ ਹੀ ਹਰੇਕ ਨੂੰ ਹੁੰਦਾ ਹੈ। ਸੋ ਅਗਰ ਨਿਰਭਉ ਪਦ ਪਾਉਣਾ ਹੈ ਤੇ ਨਿਰਭਉ ਦਾ ਨਾਮ ਜਪਣਾ ਪਵੇਗਾ, ਉਹ ਇੱਕ ਅਕਾਲ ਪੁਰਖ ਸੱਚਾ ਪਾਤਸ਼ਾਹ ਹੈ। ਕਹਿੰਦੇ ਉਹਦਾ ਜਿਹੜਾ ਪ੍ਰਤਾਪ ਹੈ ਨਾ, ਜਿਹੜਾ ਉਹਦਾ ਪ੍ਰਚੰਡ ਤੇਜ ਪ੍ਰਤਾਪ ਹੈ, ਜਿਹੜੀ ਉਹਦੇ ਨਾਮ ਦੀ ਬਰਕਤ ਹੈ, ਜਿਹੜਾ ਉਸ ਨਾਮ ਦੀ ਓਟ ਲਵੇਗਾ, ਇੱਥੇ ਲਫ਼ਜ਼ ਮਹਾਰਾਜ ਪਾਤਸ਼ਾਹ ਨੇ ਉਸ ਪਰਮਾਤਮਾ ਦੇ ਲਈ ਗੋਵਿੰਦ ਵਰਤਿਆ ਹੈ। ਗੋ ਧਰਤੀ ਨੂੰ ਕਹਿੰਦੇ ਨੇ, ਬਿੰਦ ਉਸਦਾ ਜੋ ਕੇਂਦਰ ਬਿੰਦੂ ਹੈ, ਪਾਲਣ ਵਾਲਾ ਪਰਮਾਤਮਾ। ਕਹਿੰਦੇ ਗੋਬਿੰਦ ਗੋਪਾਲ ਪਰਮ ਈਸ਼ਵਰ ਦਾ ਜਿਹੜਾ ਨਾਮ ਹੈ ਉਹ ਜਪਿਆ ਕਰ, ਉਹੀ ਨਿਰਭਉ ਹੈ, ਉਹੀ ਨਿਰਵੈਰ ਹੈ, ਉਹਨੂੰ ਜਪੇਗਾ ਉਹਦੇ ਵਿੱਚ ਅਭੇਦਤਾ ਹਾਸਲ ਹੋਵੇਗੀ, ਤੇ ਤੇਰਾ ਜਿਹੜਾ ਸੁਭਾਅ ਹੈ ਨਾ ਉਹ ਵੀ ਵੈਸਾ ਹੀ ਹੋ ਜਾਵੇਗਾ, ਤੂੰ ਨਿਰਭਉ ਹੋ ਜਾਵੇਗਾ, ਕਿਸੇ ਦਾ ਡਰ ਤੈਨੂੰ ਨਹੀਂ ਰਵੇਗਾ। ਇਉਂ ਸਮਝ ਲਓ, ਕਹਿੰਦੇ ਪਰਮਾਤਮਾ ਦਾ ਪ੍ਰਤਾਪ ਐਸਾ ਹੈ, ਉਹਦੀ ਗਤ ਐਸੀ ਹੈ, ਉਹਦੀ ਕੀਰਤੀ ਐਸੀ ਹੈ, ਵਡਿਆਈ ਐਸੀ ਹੈ ਵੀ ਜਨਾਂ ਨੂੰ ਭਗਤਾਂ ਨੂੰ ਮਹਾਂਪੁਰਸ਼ਾਂ ਨੂੰ ਮਾਣ ਹੈ ਵੀ ਉਹਦੀ ਓਟ ਹੈ ਸਾਡੇ ਸਿਰ ਤੇ, ਸਾਨੂੰ ਕਿਸੇ ਦਾ ਭੈ ਨਹੀਂ ਹੈ। ਸੋ ਇੱਕ ਮਾਣ ਹੈ ਆਪਣੇ ਸਿਰ ਦੇ ਸਾਈਂ ਦੇ ਉੱਤੇ, ਪਰਮਾਤਮਾ ਦੇ ਉੱਤੇ। ਪਰ ਇਹ ਜਿਹੜੇ ਓਟ ਵਿੱਚ ਆਏ ਨੇ ਨਾ, ਉਹੀ ਨਿਰਭਉ ਹੋਏ ਨੇ। ਅਵਰ ਸਿਆਨਪ ਸ਼ਾੜ ਦੇਹੇ ਨਾਨਕ ਉਦਰਸ ਨਾਏ। ਪਰਮਾਤਮਾ ਦੇ ਨਾਮ ਵਿੱਚ ਆ ਜਾ, ਨਾਮ ਨੂੰ ਜਪਿਆ ਕਰ, ਓਟ ਲੈ, ਸ਼ਰਨ ਆ, ਫਿਰ ਨਿਰਭਉ ਪਦ ਪਾ ਲਵੇਂਗਾ, ਤੈਨੂੰ ਕੋਈ ਫਿਕਰ ਨਹੀਂ ਰਵੇਗਾ, ਤੇਰਾ ਫਿਰ ਉਧਾਰ ਹੋ ਜਾਵੇਗਾ। ਸਿਮਰਨ ਗੋਬਿੰਦ ਨਾਮੰ ਉਦਰਣ ਕੁੱਲ ਸਮੂਹ ਹੋਣਾ, ਤੇਰਾ ਤੇ ਉਧਾਰ ਹੋਵੇਗਾ ਹੀ, ਤੂੰ ਤੇ ਨਿਰਭਉ ਹੋਵੇਂਗਾ ਹੀ। ਕਹਿੰਦੇ ਪਰਿਵਾਰ ਕੁੱਲਾਂ ਦੀਆਂ ਕੁੱਲਾਂ ਦਾ ਉਧਾਰ ਹੋ ਸਕਦਾ ਹੈ ਨਾਮ ਦਾ। ਮਹਾਰਾਜ ਕਹਿੰਦੇ ਐਸਾ ਪ੍ਰਤਾਪ ਹੈ। ਸੋ ਦੀਨ ਦੁਨੀਆਂ ਦੇ ਮਾਲਕ ਇੱਥੇ ਪਰਮਾਤਮਾ ਦੇ ਪ੍ਰਤਾਪ ਦੀ ਮਹਿਮਾ ਦਰਸਾਉਂਦੇ ਨੇ ਵੀ ਉਹ ਕਿੱਡਾ ਮਹਾਨ ਹੈ, ਕੈਸੀ ਉਹਦੀ ਵਡਿਆਈ ਹੈ, ਕੈਸਾ ਤੇਜ ਹੈ, ਕੈਸਾ ਉਹ ਤੇਜਸਵੀ ਹੈ। ਸੋ ਉਹਦੀ ਸ਼ਰਨ ਤੋਂ ਬਿਨਾਂ ਨਿਰਭਉ ਪਦ ਹਾਸਲ ਨਹੀਂ ਹੋ ਸਕਦਾ, ਡਰ ਖਤਮ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਨੇ ਓਟ ਗਹੀ ਨਿਰਭਉ ਪਦ ਪਾਈਐ। ਅਕਾਲ ਪੁਰਖ ਦੀ ਓਟ ਲੈਣ ਵਾਲੇ ਨਿਰਭਉ ਪਦਵੀ ਨੂੰ ਹਾਸਲ ਹੁੰਦੇ ਨੇ, ਤੇ ਓਟ ਵਿੱਚ ਆਸਰੇ ਵਿੱਚ ਲੈਂਦਾ ਕਿਸ ਨੂੰ ਹੈ, ਇਹ ਵੀ ਤੇ ਕੁਛ ਕਸਵੱਟੀ ਹੈ ਨਾ ਜੋ ਲੰਘਣੀ ਪਵੇਗੀ। ਕਹਿੰਦੇ ਸਾਸ ਸਾਸ ਸੋ ਗੁਣ ਨਿਧ ਗਾਈਐ। ਕਹਿੰਦੇ ਉਹਦੇ ਨਾਮ ਨੂੰ ਸਵਾਸਾਂ ਦੇ ਨਾਲ ਜਪਣਾ ਪੈਂਦਾ ਹੈ, ਫਿਰ ਉਹ ਸ਼ਰਨ ਵਿੱਚ ਲੈਂਦਾ ਹੈ, ਉਦਾਂ ਨਹੀਂ। ਅੱਗੇ ਹੁਕਮ ਕਰਦੇ ਹਨ
ਤੋਟ ਨਾਇਆ ਵੈ ਮੂਲ ਸੰਚਿਆ ਨਾਮ ਧਨ।
ਕਹਿੰਦੇ ਨਾਮ ਜਪਦੇ ਜਪਦੇ ਨਾਮ ਦੇ ਖਜ਼ਾਨੇ ਦੇ ਮਾਲਕ ਹੋ ਗਏ, ਤੇ ਨਾਮ ਜਿੰਨਾ ਚਾਹੇ ਤੁਸੀਂ ਜਪ ਲਓ, ਵੰਡੀ ਜਾਓ, ਜਪੀ ਜਾਓ, ਜਪਾਈ ਜਾਓ, ਸ਼੍ਰਵਣ ਕਰੀ ਜਾਓ, ਸੁਣਾਈ ਜਾਓ, ਇਹ ਖਜ਼ਾਨਾ ਐਸਾ ਇਹ ਮੁੱਕਦਾ ਨਹੀਂ ਹੈ। ਤੋਟ ਦੇ ਕਈ ਅਰਥ ਨੇ, ਜਾਂ ਇਉਂ ਸਮਝ ਲਓ ਨਾਮ ਜਿਹੜਾ ਜਪਦਾ ਹੈ ਨਾ ਉਹਦੇ ਜੀਵਨ ਵਿੱਚ ਤੋਟ ਨਹੀਂ ਆਉਂਦੀ, ਉਹਦੀਆਂ ਝੋਲੀਆਂ ਭਰੀਆਂ ਰਹਿੰਦੀਆਂ ਨੇ। ਨਾਮ ਰੂਪੀ ਖਜ਼ਾਨਾ ਨਹੀਂ ਮੁੱਕਦਾ, ਤੇ ਨਾਮ ਜਪਣ ਵਾਲੇ ਦੇ ਜੀਵਨ ਚੋਂ ਪ੍ਰਤੱਖ ਦੁਨਿਆਵੀ ਦੌਲਤਾਂ ਸ਼ੋਹਰਤਾਂ ਵੀ ਨਹੀਂ ਮੁੱਕਦੀਆਂ। ਤੋਟ ਦਾ ਇੱਕ ਪੱਖ ਹੋਰ ਵੀ ਹੈ, ਭੁੱਲ ਖਤਾ। ਨਾਮ ਜਪਣ ਵਾਲਾ ਕਦੇ ਭੁੱਲ ਖਤਾ ਨਹੀਂ ਕਰਦਾ, ਜੀਵਨ ਵਿੱਚ ਤਿਲਕਦਾ ਨਹੀਂ ਹੈ ਵਿਕਾਰਾਂ ਦੇ ਵਿੱਚ, ਉਹਦੇ ਜੀਵਨ ਵਿੱਚ ਗਲਤੀਆਂ ਨਹੀਂ ਹੁੰਦੀਆਂ। ਤੋੜ ਦਾ ਭਾਵ ਸੰਦੇਹ ਵੀ ਹੈ, ਸੰਸਾ ਵੀ ਹੈ। ਨਾਮ ਜਪਣ ਵਾਲੇ ਨੂੰ ਪਰਮਾਤਮਾ ਤੇ ਕਦੇ ਸ਼ੱਕ ਨਹੀਂ, ਸੰਸਾ ਨਹੀਂ ਹੁੰਦਾ। ਸੋ ਇੱਥੇ ਤੋਟ ਦੇ ਬੇਅੰਤ ਅਰਥ ਨੇ। ਨਾਨਕ ਤੋਟ ਨਾ ਆਵਈ ਤੇਰਾ ਜੁੱਗ ਹੈ, ਜੁੱਗ ਹੈ ਭੰਡਾਰ। ਜਿਹੜਾ ਨਾਮ ਜਪੇਗਾ ਨਾ ਉਹਦੇ ਜੀਵਨ ਚ ਤੋਟ ਨਹੀਂ ਆਵੇਗੀ, ਕਿਉਂਕਿ ਅਕਾਲ ਪੁਰਖ ਦੇ ਅਖੁੱਟ ਭੰਡਾਰ ਨੇ ਜਿਹੜੇ ਮੁੱਕਦੇ ਨਹੀਂ। ਹਰ ਯੁੱਗ ਦੇ ਵਿੱਚ ਉਹੀ ਝੋਲੀਆਂ ਭਰਨ ਵਾਲਾ, ਦੇਂਦਾ ਦੇ ਲੈਂਦੇ ਥੱਕ ਪਾਹੇ। ਸੋ ਮਹਾਰਾਜ ਕਹਿੰਦੇ ਉਹਦਾ ਨਾਮ ਜਪਿਆ ਕਰੋ, ਤੁਹਾਨੂੰ ਤੋਟ ਨਹੀਂ ਆਵੇਗੀ। ਮੂਲ ਦਾ ਭਾਵ ਹੈ ਮੂਲੋਂ ਹੀ, ਬਿਲਕੁਲ ਵੀ ਤੁਹਾਡੇ ਜੀਵਨ ਵਿੱਚ ਕੋਈ ਕਮੀ ਨਹੀਂ ਰਵੇਗੀ। ਜਿਨ੍ਹਾਂ ਨੇ ਇਕੱਠਾ ਕੀਤਾ ਨਾਮ ਧਨ ਸੰਚਣਾ ਕੀਤਾ ਹੈ, ਤੁਸੀਂ ਪੜ੍ਹਦੇ ਹੋ ਨਾ, ਖਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਜਾਈ। ਸੋ ਮਹਾਰਾਜ ਅੱਗੇ ਫੁਰਮਾਨ ਕਰਦੇ ਹਨ
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
ਐਸੇ ਨਾਮ ਧਨ ਨੂੰ ਇਕੱਤਰ ਕਰਨ ਵਾਲੇ ਜਿਹੜੇ ਮਹਾਂਪੁਰਸ਼ ਨੇ ਨਾ ਵੱਡਿਆਂ ਭਾਗਾਂ ਦੇ ਨਾਲ, ਉਹਨਾਂ ਦਾ ਸੰਗ ਉਹਨਾਂ ਦੀ ਸੰਗਤ ਹਾਸਲ ਹੁੰਦੀ ਹੈ। ਚੰਗੇ ਭਾਗ ਹੋਣ ਤੇ, ਪੁੰਨ ਕੀਤੇ ਹੋਣ ਨਾ ਕਹਿੰਦੇ, ਫਿਰ ਕਿਤੇ ਉਹਨਾਂ ਦੀ ਸੰਗਤ ਪਾਕ ਤੁਹਾਨੂੰ ਹਾਸਲ ਹੋਵੇਗੀ। ਵੱਡ ਭਾਗੀ ਹਰ ਸੰਤ ਮਿਲਾਇਆ, ਬਾਣੀ ਕਹਿੰਦੀ ਹੈ ਨਾ ਵੱਡਿਆਂ ਭਾਗਾਂ ਵਾਲੇ ਨੂੰ ਹੀ ਸੰਤ ਮਿਲਦਾ ਹੈ। ਕਿਉਂ ਕਿਉਂ ਸੰਤ ਦਾ ਸੰਗ ਸਾਡੇ ਲਈ ਲੋੜੀਂਦਾ ਹੈ,
ਜ਼ਰੂਰੀ ਹੈ। ਕਹਿੰਦੇ ਸਾਧੂ ਸੰਗ ਰੀਜੈ ਸਾਗਰ ਕਟੀਐ ਜਮ ਕੀ ਫਾਸਾ ਜੀਓ। ਸਾਧੂਆਂ ਦੀ ਸੰਗਤ ਨਾਲ ਹੀ ਭਵ ਸਾਗਰ ਤੋਂ ਤਰਿਆ ਜਾਂਦਾ ਹੈ। ਕਾਲ ਦੀ ਫਾਹੀ ਕੱਟੀ ਜਾ ਸਕਦੀ ਹੈ, 84 ਦਾ ਗੇੜ ਕੱਟਿਆ ਜਾ ਸਕਦਾ ਹੈ, ਰੋਗਾਂ ਸੋਗਾਂ ਦੁੱਖਾਂ ਕਲੇਸ਼ਾਂ ਨੂੰ ਕੱਟਿਆ ਜਾ ਸਕਦਾ ਹੈ। ਹੁਣ ਸਾਧੂ ਦੀ ਸੰਗਤ ਵਿੱਚ ਹੁੰਦਾ ਕੀ ਹੈ, ਕਰਨਾ ਕੀ ਚਾਹੀਦਾ ਹੈ? ਅੱਗੇ ਮਹਾਰਾਜ ਹੁਕਮ ਕਰਦੇ ਹਨ,
ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੋਨਾ।
ਕਹਿੰਦੇ ਸੰਤ ਅੱਠੋ ਪਹਿਰ ਹੀ ਤੇ ਆਉਂਦਾ ਹੈ, ਸਾਡੇ ਲਈ ਤੇ ਅੱਧੇ ਪੌਣੇ ਘੰਟੇ ਦਾ ਨਿਤਨੇਮ ਕਰਨਾ ਵੀ ਬੜਾ ਕਠਿਨ ਹੈ। ਇੰਨਾ ਸਮਾਂ ਵੀ ਮਹਾਰਾਜ ਲਈ ਨਹੀਂ ਕੱਢਿਆ ਜਾਂਦਾ। ਉਹ ਵੀ ਸੋਚਦੇ ਵੀ ਕੰਮ ਕਾਰ ਕਰਦੇ ਹੀ ਜਪ ਲਈਏ, ਕੌਣ ਵਿਹਲਾ ਹੋ ਕੇ ਪਾਸੇ ਬਵੇ, ਮੁਸ਼ਕਲ ਹੈ। ਇਹ ਸੰਤ ਦੀ ਡੈਫੀਨੇਸ਼ਨ ਹੈ। ਸੰਤ ਅੱਠੋ ਪਹਿਰ ਹੀ ਜਪਦਾ ਹੈ, ਅੱਠੋ ਪਹਿਰ ਹੀ ਤੇ ਆਉਂਦਾ ਹੈ। ਪਹਿਰ ਤਿੰਨਾਂ ਘੰਟਿਆਂ ਨੂੰ ਕਹਿੰਦੇ ਨੇ ਤੇ ਅੱਠ ਨੂੰ ਤਿੰਨ ਨਾਲ ਤੁਸੀਂ ਉਹਨਾਂ ਕਰੋ, ਮਲਟੀਪਲਾਈ ਕਰੋ, 24 ਹੋ ਗਏ, 24 ਘੰਟੇ। ਉਹਦੇ ਵਿੱਚ ਰਾਤ ਵੀ ਹੈ ਤੇ ਦਿਨ ਵੀ ਹੈ। ਜਿਹੜਾ ਸਾਧੂ ਹੈ, ਜਿਹੜਾ ਸੰਤ ਹੈ, ਅੱਠੋ ਪਹਿਰ ਪਰਮਾਤਮਾ ਨੂੰ ਧਿਆਉਂਦਾ ਹੈ, ਹਿਰਦੇ ਵਿੱਚ ਟਿਕਾਉਂਦਾ ਹੈ, ਰਸਨਾ ਦੇ ਨਾਲ ਗਾਉਂਦਾ ਹੈ। ਧਿਆਉਣ ਤੋਂ ਭਾਵ ਆਪਣੇ ਮਨ ਨੂੰ ਕਿਸੇ ਇੱਕ ਬਿੰਦੂ ਤੇ ਕੇਂਦਰਿਤ ਕਰਨਾ, ਸੰਸਾਰ ਵੱਲੋਂ ਆਪਣੀ ਜਿਹੜੀ ਸੋਚ ਹੈ ਨਾ, ਆਪਣੀ ਜਿਹੜੀ ਸੁਰਤ ਹੈ, ਉਸਨੂੰ ਤੋੜ ਕੇ ਨਿਰੰਕਾਰ ਵਿੱਚ ਜੋੜਨਾ, ਇੱਕ ਜਗ੍ਹਾ ਸਥਿਤ ਕਰਨਾ, ਇੱਕ ਪਰਮਾਤਮਾ ਦੀ ਯਾਦ ਵਿੱਚ ਬੈਠ ਜਾਣਾ, ਧਿਆਉਣਾ। ਕਹਿੰਦੇ ਸਾਧੂ ਜਿਵੇਂ ਬੈਠਾ ਹੈ ਨਾ, ਪਰਮਾਤਮਾ ਨੂੰ ਧਿਆ ਰਿਹਾ ਹੈ, ਤੂੰ ਉਹਦੀ ਸੰਗਤ 'ਚ ਬਹਿ ਕੇ ਅੱਠੋ ਪੈਰ ਧਿਆ, ਉਹਦੇ ਗੀਤ ਗਾਇਆ ਕਰ। ਹੁਣ ਮਹਾਰਾਜ ਕਹਿੰਦੇ ਨੇ, ਫਿਰ ਉਹ ਜੇ ਜਸ ਗਾਉਂਦਾ ਹੈ, ਪਰਮਾਤਮਾ ਦੇ ਗੀਤ ਗਾਉਂਦਾ ਹੈ, ਹਰ ਜਸ ਨਿਤ ਸੁਣ, ਤੂੰ ਵੀ ਉਹਦੇ ਕੋਲ ਬਹਿ ਕੇ ਹਰੀ ਦੇ ਜਸ ਨੂੰ ਸੁਣਿਆ ਕਰ। ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ। ਜਿਸ ਅਕਾਲ ਪੁਰਖ ਨੇ ਜੀਵ ਜੰਤ ਪੈਦਾ ਕੀਤੇ ਨੇ, ਅੱਠੋ ਪੈਰ ਉਸਨੂੰ ਜਪਿਆ ਕਰ। ਕਹਿੰਦੇ ਇਕਸ ਸੇਤੀ ਰੱਤਿਆ ਨਾ ਹੋਵੀ ਸੋਗ ਸੰਤਾਪ, ਕਿਉਂਕਿ ਉਹਦੇ ਨਾਮ ਵਿੱਚ ਧਿਆਨ ਲਾ ਲਵੇਂ, ਆਪਣੇ ਮਨ ਨੂੰ ਉਹਦੇ ਚਰਨਾਂ ਵਿੱਚ ਜੋੜ ਲਵੇਂ, ਕੇਂਦਰਿਤ ਕਰ ਲਵੇਂ, ਸੋਗ ਤੇ ਸੰਤਾਪ ਇਹ ਤੇਰੇ ਜੀਵਨ ਵਿੱਚ ਨਹੀਂ ਰਹਿਣਗੇ, ਕੋਈ ਵਿਘਨ ਜੀਵਨ ਵਿੱਚ ਨਹੀਂ ਰਹੇਗਾ, ਤੈਨੂੰ ਕੋਈ ਚਿੰਤਾ ਨਹੀਂ ਰਹੇਗੀ। ਐਸਾ ਉਹਦੇ ਨਾਮ ਨੂੰ ਸੁਣਨ ਤੇ ਗਾਉਣ ਦਾ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਪ੍ਰਤਾਪ ਹੈ। ਸੋ ਐਸੀ ਪਾਕ ਬਾਣੀ, ਐਸੇ ਅਗੰਮੀ ਬੋਲ ਪਰਮਾਤਮਾ ਦੇ ਗੀਤ ਜਿਸਨੇ ਵੀ ਗਾਏ ਨੇ, ਉਹ ਦੁਨੀਆ ਦੇ ਉੱਤੇ ਭਗਤ ਹੈ, ਸੰਤ ਹੈ, ਮਹਾਂਪੁਰਸ਼ ਅਖਵਾਇਆ ਹੈ। ਔਰ ਅੱਜ ਇੱਕ ਐਸੇ ਹੀ ਮਹਾਂਪੁਰਸ਼ ਭਗਤ ਨਾਮਦੇਵ ਜੀ ਮਹਾਰਾਜ ਦਾ ਆਗਾਜ਼ ਆਗਮਨ ਦਿਵਸ ਹੈ। ਅੱਜ 750ਵਾਂ ਜਨਮ ਦਿਹਾੜਾ ਹੈ ਬਾਬਾ ਨਾਮਦੇਵ ਜੀ ਦਾ, ਜਿਨ੍ਹਾਂ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਬਾਣੀ ਦੇ ਅੰਦਰ, ਬੀੜ ਦੇ ਅੰਦਰ ਦਰਜ ਨੇ। ਇਹ ਮਾਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਵਿਖੇ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਬੈਠ ਕਰਕੇ ਭਗਤਾਂ ਮਹਾਂਪੁਰਸ਼ਾਂ ਦੇ ਪਾਕ ਬੋਲਾਂ ਨੂੰ ਬਖਸ਼ਿਆ, ਆਪਣੀ ਗੋਦ ਵਿੱਚ ਨਿਰੰਕਾਰ ਦੀ ਅਗੰਮੀ ਬਾਣੀ ਦੇ ਵਿੱਚ ਜਗ੍ਹਾ ਦਿੱਤੀ ਹੈ। ਉਸ ਮਹਾਂਪੁਰਸ਼ ਦਾ ਜਿਹੜਾ ਆਗਾਜ਼ ਹੈ 1270 ਈਸਵੀ ਦੇ ਵਿੱਚ ਭਾਰਤ ਵਰਸ਼ ਦੀ ਰੂਹੇ ਜ਼ਮੀਨ ਤੇ ਹੁੰਦਾ ਹੈ। ਪਿਤਾ ਦਾ ਨਾਮ ਦਾਮ ਸ਼ੇਟ ਹੈ, ਮਾਤਾ ਦਾ ਨਾਮ ਗੋਨਾ ਬਾਈ ਹੈ। ਔਰ ਉਹ ਪਾਕ ਧਰਤੀ, ਉਹ ਪਾਕ ਜਗ੍ਹਾ, ਉਹ ਜਿਹੜਾ ਸਥਾਨ ਹੈ ਨਾ, ਉਹਨੂੰ ਨਰਸੀ ਵਾਮਨੀ ਕਰਕੇ ਕਹਿੰਦੇ ਨੇ, ਕਰਹਾੜ ਵੀ ਕਿਹਾ ਜਾਂਦਾ ਹੈ, ਜਿੱਥੇ ਉਸ ਮਹਾਂਪੁਰਸ਼ ਦਾ ਆਗਾਜ਼ ਹੋਇਆ। ਕ੍ਰਿਸ਼ਨਾ ਨਦੀ ਦੇ ਕਿਨਾਰੇ ਜ਼ਿਲ੍ਹਾ ਸ਼ੋਲਾਪੁਰ ਸੀ।
ਉਸ ਮਹਾਂਪੁਰਸ਼ ਦਾ ਦੁਨੀਆਂ ਦੇ ਉੱਤੇ ਆਗਾਜ਼ ਹੁੰਦਾ ਹੈ। ਮਾਪੇ ਪਰਮਾਤਮਾ ਨੂੰ ਧਿਆਉਣ ਵਾਲੇ ਸਨ, ਹੁਣ ਬੰਦਗੀ ਵਾਲੀ ਕੁੱਖ ਹੋਵੇ ਤੇ ਸਾਧੂ ਸਤਪੁਰਸ਼ ਦੁਨੀਆਂ ਦੇ ਉੱਤੇ ਆਉਂਦੇ ਨੇ, ਭਗਤ ਦੁਨੀਆਂ ਦੇ ਉੱਤੇ ਆਉਂਦੇ ਨੇ। ਭਗਤਾਂ ਦੀ ਬੜੀ ਸੁੰਦਰ ਡੈਫੀਨੇਸ਼ਨ ਬਾਣੀ ਵਿੱਚ ਆਉਂਦੀ ਹੈ, ਭਗਤਾਂ ਕੀ ਚਾਲ ਨਿਰਾਲੀ। ਹੁਣ ਚਾਲ ਦਾ ਮਤਲਬ ਇਹ ਨਹੀਂ ਹੈ ਵੀ ਤੂੰ ਠੀਕ ਠਾਕ ਤੁਰਦਾ ਹੈ ਤੇ ਸਾਧ ਲੰਗ ਮਾਰ ਕੇ ਤੁਰਦੇ ਨੇ, ਵੀ ਲੱਤ ਵਿੱਚ ਵਿੰਗ ਪਿਆ ਹੈ ਉਹਨਾਂ ਦੇ, ਨਹੀਂ। ਚਾਲ ਵੱਖਰੀ, ਚਾਲ ਨਿਰਾਲੀ, ਇਹਦਾ ਭਾਵ ਇਹ ਹੈ ਵੀ ਦੁਨਿਆਵੀ ਲੋਕਾਂ ਨਾਲੋਂ ਜਿਹੜੀ ਉਹਨਾਂ ਦੀ ਤੋਰ ਹੈ ਨਾ, ਭਾਵ ਜੀਵਨ ਬਤੀਤ ਕਰਨ ਦੀ ਜਿਹੜੀ ਜਾਚ ਹੈ, ਜਿਸ ਪ੍ਰਕਾਰ ਦੇ ਨਾਲ ਉਹ ਜੀਵਨ ਬਤੀਤ ਕਰਦੇ ਨੇ, ਜਿਸ ਪ੍ਰਕਾਰ ਦੇ ਨਾਲ ਉਹ ਜੀਵਨ ਗੁਜ਼ਾਰਦੇ ਨੇ, ਜਿਸ ਪ੍ਰਕਾਰ ਦੀ ਉਹਨਾਂ ਨੇ ਰੀਤੀ ਅਖਤਿਆਰ ਕੀਤੀ ਹੋਈ ਹੈ, ਉਹ ਸਾਡੇ ਵਰਗੇ ਦੁਨਿਆਵੀ ਲੋਕਾਂ ਨਾਲੋਂ ਵੱਖਰੀ ਹੈ। ਉਹਨਾਂ ਦਾ ਜੀਵਨ ਸਾਡੇ ਵਰਗਾ ਨਹੀਂ ਹੈ। ਹੁਣ ਮਹਾਰਾਜ ਅੱਗੇ ਉਦਾਹਰਣ ਦੇਣਗੇ ਵੀ ਆਮ ਨਾਲੋਂ ਵੱਖਰੀ ਚਾਲ ਕਿਉਂ ਹੈ। ਕਹਿੰਦੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਕਹਿੰਦੇ ਉਹ ਲੋਭ ਨਹੀਂ ਕਰਦੇ। ਹੁਣ ਦੁਨੀਆ 99% ਲੋਭ ਵਿੱਚ ਗ੍ਰਸੀ ਹੋਈ ਹੈ। ਕਹਿੰਦੇ ਸੰਤੋ ਭਗਤੋ ਜਿਹਨੂੰ ਲੋਭ ਕੋਈ ਨਹੀਂ ਹੈ, ਜਿਹਨੂੰ ਲਾਲਚ ਕੋਈ ਨਹੀਂ ਹੈ, ਜਿਹਨੂੰ ਕਿਸੇ ਵਰਨ ਦਾ ਜਾਤ ਪਾਤ ਦਾ ਵਡਿਆਈ ਦਾ ਹੰਕਾਰ ਨਹੀਂ ਹੈ, ਨਾ ਤ੍ਰਿਸ਼ਨਾ ਹੀ ਹੈ ਪਦਾਰਥਾਂ ਦੀ, ਉਹ ਸਮਕ ਤਪਦੇ ਨਹੀਂ, ਬਹੁਤ ਨਾ ਹੀ ਬੋਲਣਾ। ਦੁਨਿਆਵੀ ਬਚਨ ਬਲਾਸ ਘੱਟ ਕਰਨਗੇ, ਉਹਨਾਂ ਦੇ ਗਲੂਏ ਚੋਂ ਕੇਵਲ ਪਰਮਾਤਮਾ ਦੇ ਬੋਲ ਹੀ ਨਿਕਲਦੇ ਨੇ, ਕੇਵਲ ਪਰਮਾਤਮਾ ਦੀ ਉਹ ਕੀਰਤੀ ਹੀ ਗਾਉਂਦੇ ਨੇ। ਹੁਣ ਕਹਿੰਦੇ ਇਹ ਰਾਹ ਔਖਾ ਹੈ, ਕਠਿਨ ਹੈ। ਖੰਨਿਓ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ। ਕਹਿੰਦੇ ਇਸ ਰਸਤੇ ਤੇ ਚੱਲਣਾ ਖੰਡੇ ਦੀ ਨੋਕ ਤੇ ਚੱਲਣ ਵਾਂਗ ਹੈ, ਇੰਨਾ ਬਰੀਕ ਜਿਵੇਂ ਇਹ ਕੇਸ ਬਰੀਕ ਹੁੰਦੇ ਨੇ, ਇੰਨਾ ਕਠਿਨ, ਇੰਨਾ ਮੁਸ਼ਕਿਲ ਹੈ। ਅੱਛਾ, ਹੁਣ ਜਿਹੜੀ ਵੱਟ ਬਰੀਕ ਹੋਵੇ ਨਾ, ਉਹਦੇ ਤੇ ਤਿਲਕਣ ਦਾ ਬੜਾ ਖਤਰਾ ਹੁੰਦਾ ਹੈ। ਜਦੋਂ ਖੇਤਾਂ 'ਚ ਜਾਂਦੇ ਹੋ, ਵੱਟ ਛੋਟੀ ਹੋਵੇ, ਤਿਲਕਣ ਦਾ ਬੜਾ ਖਤਰਾ ਹੈ। ਕਹਿੰਦੇ ਇਸ ਰਸਤੇ ਤੇ ਚੱਲਣਾ ਬੜਾ ਮੁਸ਼ਕਿਲ ਹੈ, ਇਹ ਵੱਟ ਬੜੀ ਬਰੀਕ ਹੈ, ਇੱਥੇ ਤਿਲਕਣ ਬਾਰੀ ਬੜੀ ਹੈ, ਕਾਮ ਕ੍ਰੋਧ ਲੋਹ ਮੋਹ ਹੰਕਾਰ ਅੰਦਰ ਪਤਾ ਨਹੀਂ ਕਦੋਂ ਕੋਈ ਤਿਲਕ ਜਾਵੇ। ਪੰਜਾਂ ਨੂੰ ਜਿੱਤਣਾ ਸੌਖਾ ਨਹੀਂ ਹੈ, ਕਾਮ ਕ੍ਰੋਧ ਲੋਹ ਮੋਹ ਹੰਕਾਰ ਨੂੰ। ਕਹਿੰਦੇ ਨਾ ਐਸੋ ਕੌਣ ਬਲੀ ਰੇ, ਕਿਹੜਾ ਐਡਾ ਸੂਰਬੀਰ ਪੈਦਾ ਹੋ ਗਿਆ ਹੈ। ਪੁੱਛੋ ਵੀ ਕਿਹਨੂੰ ਸੂਰਬੀਰ ਕਹਿੰਦੇ ਹੋ? ਮਹਾਰਾਜ ਕਹਿੰਦੇ ਐਸੋ ਕੌਣ ਬਲੀ ਰੇ। ਮਹਾਰਾਜ ਕਿਸ ਨੂੰ ਬਲੀ ਕਹਿੰਦੇ ਹੋ? ਇਹ ਕੁਸ਼ਚਨ ਮਾਰਕ ਹੈ ਨਾ, ਵੀ ਕਿਹੜਾ ਐਡਾ ਬਲਵਾਨ ਪੈਦਾ ਹੋ ਗਿਆ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ ਮਿਲੰਬਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ ਜਿਹਨੇ ਪੰਜ ਸੂਰਬੀਰ ਮਾਰੇ ਹੋਣ, ਕਾਮ ਕ੍ਰੋਧ ਲੋਹ ਮੋਹ ਹੰਕਾਰ ਦਾ ਖੁਰਾ ਖੋਦ ਮਿਟਾਇਆ ਹੋਵੇ। ਜਿਨ ਪੰਚ ਮਾਰ ਬਿਵਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਤੇ ਜਿਹੜਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਨੂੰ ਮਾਰ ਦੇਵੇਗਾ, ਕਲਯੁਗ ਵਿੱਚ ਉਹੀ ਬਲਵਾਨ ਹੈ, ਉਹੀ ਸੰਤ ਹੈ, ਉਹੀ ਭਗਤ ਹੈ, ਉਹਦੇ ਨਾਲੋਂ ਵੱਡਾ ਕੋਈ ਸੂਰਬੀਰ ਨਹੀਂ। ਨਾ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਏ ਤਾਂ ਹੈ ਸੂਰਾ, ਉਹ ਅਸਲ ਸੂਰਬੀਰ ਹੈ। ਪਰ ਕੌਣ ਮਾਰੇ ਪੰਜਾਂ ਨੂੰ? ਆਖਣ ਲੱਗੇ ਗੁਰਪ੍ਰਸਾਦੀ, ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਸਦਕਾ ਆਪਾ ਭਾਵ ਗਵਾ ਕੇ ਪਰਮਾਤਮਾ ਦੀ ਬਾਣੀ, ਪਰਮਾਤਮਾ ਦੇ ਗੀਤ ਗਾਏ, ਉਹੀ ਪੰਜਾਂ ਵਿਕਾਰਾਂ ਨੂੰ ਇਸ ਪਰਮਾਤਮਾ ਦੇ ਗੀਤ ਨਾਲ, ਬਾਣੀ ਨਾਲ, ਗਿਆਨ ਖੜਗ ਨਾਲ ਕੱਟ ਸਕਿਆ ਹੈ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜੁਗਾਂ ਜੁਗਾਂ ਵਿੱਚ ਇਹ ਭਗਤਾਂ ਦੀ ਚਾਲ ਦੁਨਿਆਵੀ ਲੋਕਾਂ ਨੂੰ ਵੱਖਰੀ ਰਹੀ ਹੈ, ਕਰਨੀ ਵੱਖਰੀ ਰਹੀ ਹੈ। ਹੁਣ ਉਹ ਮਹਾਂਪੁਰਸ਼ ਬਚਪਨ ਦੇ ਵਿੱਚ ਮਾਤਾ ਪਿਤਾ ਨੇ ਵਿੱਦਿਆ ਪੜ੍ਹਾਈ, ਹੁਣ ਅਗਰ ਉਹਨਾਂ ਦੇ ਜੀਵਨ ਵਿੱਚ ਧਿਆਨ ਮਾਰੋ, ਉਹ ਆਪਣੇ ਆਗਾਜ਼ ਮਾਰੇ ਨਾ ਆਪ ਹੀ ਨਰਾਇਣ ਨੂੰ ਆਪਣੇ ਲਖਤੇ ਜਿਗਰ ਨੂੰ ਦੱਸਦੇ ਨੇ ਸ਼ੁਕਲ ਏਕਾਦਸ਼ੀ, ਸ਼ੁਕਲ ਏਕਾਦਸ਼ੀ ਕਾਰਤਿਕੀ ਰਵਿਦਾਰ, ਕਾਰਤਿਕੀ ਰਵਿਦਾਰ ਪ੍ਰਮੋਦ ਸੰਗ ਸਤਰ ਸਾਲੇ ਵਾਹਨ ਸ਼ੇਕ। ਇਹ ਬਾਣੀ ਚ ਬੋਲ ਨਹੀਂ ਪਰ ਉਹਨਾਂ ਦੇ ਪਾਕ ਅਲਫਾਸ ਨੇ, ਕਿਉਂਕਿ ਉਹਨਾਂ ਦੀ ਬੇਅੰਤ ਬਾਣੀ ਹੈ। ਪਰ ਗੁਰਬਾਣੀ ਵਿੱਚ ਜਿਹੜੇ 61 ਸ਼ਬਦ ਨੇ ਉਹੀ ਪ੍ਰਵਾਨ ਹੋਏ ਨੇ ਗੁਰੂ ਅਰਜਨ ਸਾਹਿਬ ਦੀ ਕਸਵੱਟੀ ਤੇ। ਇੱਥੇ ਸਾਲੇਵਾਹਨ ਸੰਮਤ ਦੀ ਗੱਲ ਕੀਤੀ ਹੈ। ਇੱਕ ਰਾਜਾ ਸਾਲੇਵਾਹਨ ਹੋਇਆ ਹੈ ਭਾਰਤ ਦੇ ਵਿੱਚ, ਦੱਖਣ ਵਿੱਚ ਹੋਇਆ ਹੈ। ਇਹ ਰਾਜਾ ਵਿਕਰਮਾਦਿੱਤਿਆ ਨਾਲ ਵੈਰ ਰੱਖਦਾ ਸੀ। ਇਹਨੇ ਈਸਵੀ ਸੰਨ ਤੋਂ 78 ਸਾਲ ਬਾਅਦ ਆਪਣਾ ਸੰਮਤ ਸ਼ੁਰੂ ਕੀਤਾ ਸੀ, ਜਿਵੇਂ ਵਿਕਰਮਾਦਿੱਤਿਆ ਦਾ ਵਿਕਰਮੀ ਸੰਮਤ ਹੈ ਨਾ, ਇੱਦਾਂ ਹੀ ਇਹਨਾਂ ਦਾ ਸੰਮਤ ਸੀ। ਸੋ ਬਾਬਾ ਨਾਮਦੇਵ ਆਪਣੀ ਪਾਕ ਬਾਣੀ ਵਿੱਚ ਕਹਿੰਦੇ ਨੇ ਵੀ ਮੈਂ ਸਾਕਾ 1192 ਸਾਲੇਵਾਹਨ ਦੇ ਅਕੋਰਡਿੰਗ ਦੁਨੀਆਂ ਤੇ ਪੈਦਾ ਹੋਇਆ, ਮੇਰਾ ਦੁਨੀਆਂ ਤੇ ਆਗਾਜ਼ ਹੋਇਆ ਹੈ। ਸ਼ੁਕਲ ਏਕਾਦਸ਼ੀ ਕੱਤਕ ਦਾ ਮਹੀਨਾ ਤੇ ਐਤਵਾਰ ਸੀ ਜਦੋਂ ਆਗਾਜ਼ ਹੋਇਆ, ਆਪਾਂ ਈਸਵੀ ਚ 1270 ਕਹਿ ਦੇ ਹੈ। ਖੈਰ ਉਸ ਮਹਾਂਪੁਰਸ਼ ਦਾ ਆਗਾਜ਼ ਹੁੰਦਾ ਹੈ, ਵਿਦਿਆ ਲੈਂਦੇ ਨੇ। ਹੁਣ ਜਿਹੜੀ ਉਹ ਕਿਰਤ ਕਰਦੇ ਨੇ ਨਾ, ਉਹ ਕਿਰਤ ਕੁਝ ਐਸੀ ਹੈ। ਨਾਮਦੇਵ ਜੀ ਦਾ ਪਰਿਵਾਰ, ਇਹ ਜਿਹੜਾ ਇਹਨਾਂ ਦਾ ਪਿਤਾ ਹੈ, ਪਰਿਵਾਰ ਹੈ ਨਾ, ਇਹ ਕੱਪੜਿਆਂ ਤੇ ਫੁੱਲ ਬੂਟੇ ਪਾਉਂਦੇ ਨੇ, ਕੱਪੜੇ ਰੰਗਦੇ ਨੇ, ਸਿਉਂਦੇ ਨੇ, ਫਿਰ ਵਪਾਰ ਵੀ ਕਰਦੇ ਨੇ, ਵੇਚਦੇ ਨੇ। ਹੁਣ ਕੱਪੜੇ ਰੰਗਦੇ ਨੇ, ਫੁੱਲ ਬੂਟੀਆਂ ਪਾਉਂਦੇ ਨੇ, ਇਹਨਾਂ ਨੂੰ ਸ਼ੀਪਾ ਕਿਹਾ ਜਾਂਦਾ ਹੈ, ਜਿਵੇਂ ਆਪਾਂ ਸ਼ੀਂਬਾ ਲਫ਼ਜ਼ ਵਰਤ ਲੈਂਦੇ ਹਾਂ। ਹੁਣ ਵਰਣ ਵੰਡ ਅਨੁਸਾਰ ਸ਼ੀਂਬਾ ਇਹਨਾਂ ਨੂੰ ਕਹਿੰਦੇ ਨੇ। ਸੰਸਕ੍ਰਿਤ ਦਾ ਲਫ਼ਜ਼ ਹੈ ਸ਼ੀਪਾ, ਵਸਤਰਾਂ ਤੇ ਬੇਲ ਪਾਉਣ ਵਾਲੇ ਨੂੰ, ਬੂਟੀਆਂ ਪਾਉਣ ਵਾਲੇ ਨੂੰ ਕਿਹਾ ਜਾਂਦਾ ਹੈ। ਔਰ ਭਗਤ ਨਾਮਦੇਵ ਜੀ ਆਪ ਇਹ ਗੱਲ ਬਾਣੀ ਵਿੱਚ ਕਹਿੰਦੇ ਨੇ, ਨਾਮ ਦੇ ਪ੍ਰੀਤ ਲੱਗੀ ਹਰ ਛੇਤੀ, ਲੋਕ ਸ਼ੀਪਾ ਕਹਿ ਬੁਲਾਏ। ਲੋਕ ਮੈਨੂੰ ਸ਼ੀਪਾ ਕਹਿੰਦੇ ਨੇ ਪਰ ਮੈਂ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਗਿਆ ਹਾਂ, ਹੁਣ ਕੱਪੜੇ ਰੰਗਣ ਦੀ ਲੋੜ ਨਹੀਂ ਰਹੀ। ਉਹ ਆਪ ਆਪਣੀ ਬਾਣੀ ਵਿੱਚ ਦੱਸਦੇ ਨੇ। ਖੈਰ ਉਹਨਾਂ ਦਾ ਪਰਿਵਾਰ ਇੱਕ ਕਿਰਤ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਉਹਨਾਂ ਦੀ ਬੇਅੰਤ ਬਾਣੀ ਹੈ ਤੇ ਉਸ ਬਾਣੀ ਵਿੱਚ ਬੀਠਲ ਲਫ਼ਜ਼ ਆਉਂਦਾ ਹੈ ਕਿ ਜਿਹੜਾ ਇਹਨਾਂ ਦਾ ਇਸ਼ਟ ਦੇਵ ਸੀ ਨਾ, ਪਰਿਵਾਰ ਨੇ ਸ੍ਰੀ ਕ੍ਰਿਸ਼ਨ ਨੂੰ ਇਸ਼ਟ ਦੇਵ ਮੰਨਿਆ ਸੀ, ਜਿਨ੍ਹਾਂ ਦਾ ਪੰਡਰਪੁਰ ਇੱਕ ਮੰਦਿਰ ਸੀ, ਉੱਥੇ ਇੱਕ ਮੂਰਤੀ ਸੀ, ਉਸ ਮੂਰਤੀ ਨੂੰ ਬੀਠਲ ਭਗਵਾਨ ਇਹ ਕਿਹਾ ਕਰਦੇ ਸਨ। ਕੇਸ਼ੋ ਰਾਜ ਦੀ, ਕ੍ਰਿਸ਼ਨ ਜੀ ਦੀ ਉੱਥੇ ਮੂਰਤੀ ਸੀ। ਦਾਮ ਸ਼ੇਟ ਭਗਤ ਨਾਮਦੇਵ ਜੀ ਦੇ ਪਿਤਾ ਜਲਦੀ ਜਲਦੀ ਆਪਣੇ ਨਗਰ ਤੋਂ ਇਸ਼ਟ ਦੇਵ ਦੇ ਮੰਦਿਰ ਦੇ ਦੀਦਾਰੇ ਕਰਨ ਨਰਸੀ ਵਾਮਨੀ ਤੋਂ ਚੱਲ ਕੇ ਪੰਡਰਪੁਰ ਜਾਂਦੇ ਸਨ ਤੇ ਵਪਾਰ ਕਰਕੇ ਵੀ ਜਾਣਾ ਪੈਂਦਾ ਸੀ। ਉਹਨਾਂ ਫਿਰ ਸੋਚਿਆ ਵੀ ਇਹ ਆਪਾਂ ਰਿਹਾਇਸ਼ੀ ਜੇ ਪੰਡਰਪੁਰ ਲੈ ਜਾਈਏ, ਨਾਲੇ ਤੇ ਉੱਥੇ ਉਹ ਮੰਦਿਰ ਹੈ ਇਸ਼ਟ ਦੇਵ ਦਾ ਤੇ ਨਾਲੇ ਵਪਾਰ ਵਿੱਚ ਵਾਧਾ ਹੋਵੇਗਾ। ਕੱਪੜੇ ਦਾ ਵਪਾਰ ਵਧਾਉਣ ਦੇ ਲਈ ਉੱਥੇ ਸ਼ਹਿਰ ਚਲੇ ਗਏ। ਵੇਖੋ ਪਰਮਾਤਮਾ ਦਾ ਹੁਕਮ ਹੈ, ਜਿੱਥੇ ਦਾਣਾ ਪਾਣੀ ਹੈ ਜਾਣਾ ਪੈਂਦਾ ਹੈ, ਜਹ ਜਹ ਰੱਖੇ ਆਪ ਤਹਿ ਜਾਏ ਖਲੋਵਣਾ। ਇਹ ਪੰਡਰਪੁਰ ਚਲੇ ਗਏ। ਹੁਣ ਰੋਜ਼ ਨੈਵੇਦ ਭਾਵ ਥਾਲੀ ਦੇ ਵਿੱਚ ਸਮੱਗਰੀ ਆਦਿਕ ਰੱਖ ਕੇ ਭਗਤ ਨਾਮਦੇਵ ਜੀ ਦੇ ਪਿਤਾ ਜੀ ਮੰਦਿਰ ਜਾਂਦੇ ਨੇ, ਠਾਕੁਰ ਦੀ ਪੂਜਾ ਅਰਚਨਾ ਕਰਦੇ ਨੇ, ਦੁੱਧ ਲੈ ਕੇ ਜਾਂਦੇ ਨੇ ਕਟੋਰੀ ਦੇ ਵਿੱਚ ਪਾ ਕੇ। ਹੁਣ ਪੂਜਾ ਅਰਚਨਾ ਕਰਨ ਜਾਂਦੇ ਨੇ ਤੇ ਜਿਹੜਾ ਲਖਤੇ ਜਿਗਰ ਬਾਬਾ ਨਾਮਦੇਵ ਹੈ ਉਹ ਵੀ ਕਈ ਵਾਰ ਜਿੱਦ ਕਰਦੇ ਨੇ ਵੀ ਮੈਂ ਵੀ ਪੂਜਾ ਕਰਨੀ ਹੈ, ਤੇ ਦਾਮ ਸ਼ੇਟ ਜੀ ਕਹਿੰਦੇ ਨੇ ਤੁਹਾਡੀ ਹਜੇ ਉਮਰ ਨਿਆਣੀ ਹੈ। ਇੱਕ ਦਿਨ ਅਚਾਨਚੱਕ ਸਮਾਂ ਐਸਾ ਬਣ ਗਿਆ, ਘਰੋਂ ਬਾਹਰ ਕਿਤੇ ਵਪਾਰ ਲਈ ਜਾਣਾ ਸੀ, ਰਾਤ ਮੁੜਿਆ ਨਹੀਂ ਸੀ ਜਾਣਾ ਤੇ ਬਾਬਾ ਨਾਮਦੇਵ ਜੀ ਨੂੰ ਕਹਿੰਦੇ ਵੀ ਸੁਬਾਹ ਤੁਸੀਂ ਠਾਕਰਾਂ ਨੂੰ ਮੰਦਿਰ ਵਿੱਚ ਜਾ ਕੇ ਭੋਗ ਲਗਾਉਣਾ ਹੈ। ਕੱਪਲ ਗਾਂ ਬੱਝੀ ਹੈ ਕਿੱਲੇ ਨਾਲ, ਇਹਨੂੰ ਚੋ ਕੇ ਦੁੱਧ ਗੜਵੀ ਵਿੱਚ ਪਾ ਲੈਣਾ ਹੈ ਤੇ ਇੱਕ ਥਾਲੀ ਦੇ ਵਿੱਚ ਸਾਰੀ ਸਮੱਗਰੀ ਧੂਫ ਆਦਿਕ ਫੁੱਲ ਆਦਿਕ ਰੱਖ ਲੈਣੀ ਹੈ। ਨਈ ਵੇਦ ਲਫ਼ਜ਼ ਵਰਤਿਆ ਜਾਂਦਾ ਹੈ ਬਾਣੀ ਵਿੱਚ, ਉਹਦਾ ਭਾਵ ਹੈ ਉਹ ਸਮੱਗਰੀ ਜਿਹੜੀ ਠਾਕਰਾਂ ਨੂੰ ਅਰਪਿਤ ਕੀਤੀ ਜਾਵੇ ਥਾਲੀ ਵਿੱਚ ਰੱਖ ਕੇ। ਸੋ ਸਾਰੀ ਗੱਲ ਸਮਝਾ ਦਿੱਤੀ ਤੇ ਭੋਲੇ ਭਾਲੇ ਭਗਤ ਬਾਲ ਬੁੱਧ ਭਗਤ ਨਾਮਦੇਵ ਜੀ ਕਹਿੰਦੇ ਪਿਤਾ ਜੀ ਮਨ ਲਾ ਕੇ ਦਿਲ ਲਾ ਕੇ ਸੇਵਾ ਕਰਾਂਗਾ ਤੇ ਚਾਹੇ ਤੁਸੀਂ ਆ ਕੇ ਠਾਕੁਰ ਜੀ ਕੋਲੋਂ ਪੁੱਛ ਲਿਓ। ਤੇ ਦਾਮ ਸ਼ੇਟੀ ਜੀ ਇਸ ਬਚਨ ਦੇ ਉੱਤੇ ਖਿੜਖਿੜਾ ਕੇ ਹੱਸੇ ਵੀ ਕੈਸਾ ਭੋਲਾ ਮੇਰਾ ਲਾਲ ਹੈ, ਕਦੇ ਮੂਰਤਾਂ ਵੀ ਬੋਲ ਕੇ ਦੱਸਦੀਆਂ ਨੇ। ਖੈਰ ਸੁਬਾਹ ਹੋਈ, ਦਾਮ ਸ਼ੇਟ ਜੀ ਦੇ ਹੁਕਮ ਦੇ ਵਿੱਚ ਗਊ ਚੋ ਲਈ, ਦੁੱਧ ਲੈ ਕੇ ਕਟੋਰੀ ਵਿੱਚ ਪਾ ਲਿਆ, ਸਮੱਗਰੀ ਲੈ ਲਈ ਤੇ ਸਵੇਰੇ ਚੱਲ ਪਏ, ਮੰਦਿਰ ਪਹੁੰਚੇ ਨੇ। ਹੁਣ ਮੰਦਿਰ ਪਹੁੰਚ ਕੇ ਜਿਵੇਂ ਪਿਤਾ ਜੀ ਨੇ ਕਿਹਾ ਸੀ ਵੀ ਭੋਗ ਲਵਾਉਣਾ ਹੈ, ਹੁਣ ਅੱਖੀਂ ਵੇਖਿਆ ਹੁੰਦਾ ਤੇ ਇਹ ਗੱਲ ਸਮਝ ਲੈਂਦੇ ਵੀ ਜਦੋਂ ਪਿਤਾ ਜੀ ਭੋਗ ਲਵਾਉਣ ਆਉਂਦੇ ਸਨ, ਨਈ ਵੇਦ ਦੀ ਥਾਲੀ ਸਮੱਗਰੀ ਦੀ ਭੋਜਨ ਦੀ ਥਾਲੀ ਤੇ ਦੁੱਧ ਮੂਰਤ ਦੇ ਮੂੰਹ ਨੂੰ ਲਾ ਕੇ ਤੇ ਉੱਥੇ ਬ੍ਰਾਹਮਣ ਨੂੰ ਅਰਪਿਤ ਕਰਕੇ ਤੇ ਵਿੱਚੋਂ ਕੁਝ ਪ੍ਰਸ਼ਾਦ ਘਰ ਲੈ ਜਾਂਦੇ ਨੇ। ਹੁਣ ਵੇਖਿਆ ਨਹੀਂ ਸੀ, ਕਿਹਾ ਸੀ ਭੋਗ ਲਗਾਉਣਾ ਹੈ ਤੇ ਥਾਲੀ ਲੈ ਕੇ ਭਗਵਾਨ ਦੇ ਮੂੰਹ ਨੂੰ ਲਾਉਂਦੇ ਨੇ ਮੁਖਾਰ ਬਿੰਦ ਨੂੰ ਤੇ ਨਾਲ ਉਹ ਦੁੱਧ ਦੀ ਗੜਵੀ ਲਾਉਂਦੇ ਨੇ, ਕਹਿੰਦੇ ਵੀ ਭੋਗ ਲਾਓ ਛਕੋ। ਗੁਰੂ ਗ੍ਰੰਥ ਸਾਹਿਬ ਦਾ ਇੱਕ ਫੁਰਮਾਨ ਹੈ, ਨਾ ਪਾਥਰ ਬੋਲੇ ਨਾ ਕਿਛ ਦੇ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਰਫਲ ਹੈ ਸੇਵ। ਕਹਿੰਦੇ ਜੜ ਹੈ ਪੱਥਰ, ਇਹ ਕੁਝ ਨਹੀਂ ਦੇਵੇਗਾ, ਇਹ ਬੋਲੇਗਾ ਨਹੀਂ, ਇਹਦੀ ਸੇਵਾ ਕਰਕੇ ਕੀ ਕਰੇਗਾ। ਬ੍ਰਾਹਮਣਾਂ ਨੇ ਕਰਮ ਕਾਂਡ ਬਣਾਇਆ ਸੀ ਵੀ ਲੋਕ ਪੱਥਰ ਦੀ ਪੂਜਾ ਨੂੰ ਆਉਣਗੇ, ਇੱਥੇ ਸਭ ਕੁਝ ਅਰਪਿਤ ਕਰ ਜਾਣਗੇ ਤੇ ਸਾਡਾ ਜਿਹੜਾ ਹੈ ਤੋਰੀ ਫੁਲਕਾ ਚੱਲਦਾ ਰਹੇਗਾ। ਹੁਣ ਦੁਨਿਆਵੀ ਲੋਕਾਂ ਲਈ ਇਹ ਠੀਕ ਹੈ, ਪੱਥਰ ਨਹੀਂ ਬੋਲੇਗਾ, ਪੱਥਰ ਭੋਗ ਨਹੀਂ ਲਾਵੇਗਾ। ਹੁਣ ਇਸ ਭਗਤ ਨੂੰ, ਬਾਲਕ ਸੁਭਾਅ ਨੂੰ, ਪਰਮਾਤਮਾ ਦੇ ਪਿਆਰੇ ਨੂੰ ਇਸ ਗੱਲ ਦਾ ਪਤਾ ਨਹੀਂ ਹੈ, ਭੋਲੇ ਭਾਵ ਵਿੱਚ ਬੇਨਤੀਆਂ ਕਰਦੇ ਨੇ। ਬਾਣੀ ਵਿੱਚ ਜਗ੍ਹਾ ਜਗ੍ਹਾ ਇਹ ਆਇਆ ਹੈ ਵੀ ਉਹ ਕਰਮ ਫੋਕਟ ਹੋ ਜਾਂਦਾ ਹੈ ਜਿਹਦੇ ਵਿੱਚ ਪ੍ਰੇਮ ਨਾ ਹੋਵੇ, ਸਭ ਫੋਕਟ ਨਿਸ਼ਚੋ ਕਰਮੰ, ਜਿਹ 'ਚ ਪ੍ਰੇਮ ਨਹੀਂ ਹੈ, ਫੋਕਟ ਧਰਮ ਨਾ ਕੌਡੀ ਕਾਮੰ, ਕਲਗੀਧਰ ਪਾਤਸ਼ਾਹ ਵੀ ਦਸਮ ਬਾਣੀ 'ਚ ਕਹਿੰਦੇ ਨੇ। ਖੈਰ ਇੱਥੇ ਫੋਕਟ ਕਰਮ ਨਹੀਂ ਸੀ, ਇਹ ਨਿਰਮਲ ਬਾਲਕ ਸੀ, ਪਾਕ ਬਾਲਕ ਸੀ, ਕੋਈ ਕਰਮ ਕਾਂਡੀ ਪੰਡਤ ਨਹੀਂ ਸੀ। ਜਿੱਦ ਫੜ ਲਈ ਵੀ ਜੇ ਤੁਸੀਂ ਭੋਗ ਨਾ ਲਾਇਆ, ਦੁੱਧ ਨਾ ਛਕਿਆ ਤੇ ਲੰਗਰ ਮੈਂ ਵੀ ਨਹੀਂ ਛਕਣਾ। ਤੇ ਜਦੋਂ ਪਿਤਾ ਘਰ ਆਏ, ਉਹਨਾਂ ਵੇਖ ਲਿਆ ਕਟੋਰੀ 'ਚ ਉਸੇ ਤਰ੍ਹਾਂ ਦੁੱਧ ਪਿਆ ਹੈ, ਥਾਲੀ ਵਿੱਚ ਭੋਜਨ ਪਿਆ ਏ, ਤੇ ਮੈਨੂੰ ਅਗਾਂਹ ਤੋਂ ਤੁਹਾਡੀ ਪੂਜਾ ਕਰਨ, ਭੋਗ ਲਵਾਉਣ ਵੀ ਉਹਨਾਂ ਨੇ ਨਹੀਂ ਭੇਜਣਾ, ਮੈਥੋਂ ਸੇਵਾ ਖੋਹ ਲੈਣਗੇ ਵੀ ਤੂੰ ਤੇ ਭੋਗ ਲਵਾ ਕੇ ਨਹੀਂ ਆਇਆ, ਸਭ ਕੁਝ ਵਾਪਸ ਲੈ ਆਇਆ। ਐਸੇ ਭੋਲੇ ਬਚਨ ਕੀਤੇ ਉਸ ਮਹਾਂਪੁਰਸ਼ ਨੇ। ਜਦੋਂ ਐਸੇ ਭੋਲੇ ਬਚਨ ਕੀਤੇ ਨਾ, ਇਹ ਆਪਣੀ ਆਟੋਬਾਇਓਗ੍ਰਾਫੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਲਿਖੀ ਹੈ, ਦੂਲ ਕਟੋਰਾ ਗੜਵੈ ਭਾਮੀ, ਕਪਲ ਗਾਏ ਨਾਮੇ ਦੋਹੇ ਆਨੀ। ਗੜਵੇ 'ਚ ਜਲ ਹੈ ਤੇ ਕਟੋਰੇ ਦੇ ਵਿੱਚ ਦੁੱਧ ਹੈ, ਕਪਲ ਗਾ ਨੂੰ ਚੋਲਿਆ, ਇਹ ਕੱਪ ਆਫ ਮਿਲਕ ਐਨਾ ਕੱਪ ਆਫ ਵਾਟਰ ਲੈ ਲਿਆ, ਹੁਣ ਸੇਵਾ ਵਿੱਚ ਹਾਜ਼ਰ ਨੇ, ਬੇਨਤੀ ਕੀਤੀ ਮਹਾਰਾਜ ਭੋਗ ਲਾਓ, ਨਹੀਂ ਤੇ ਮੈਂ ਵੀ ਕੁਝ ਨਹੀਂ ਛਕਾਂਗਾ। ਮਹਾਰਾਜ ਨੇ ਸਾਫ ਲਿਖਿਆ, ਦੂਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੋ ਮਨ ਪਤਿਆਏ, ਦੁੱਧ ਪੀਣਾ ਪਵੇਗਾ। ਕਹਿੰਦੇ ਪਰਮਾਤਮਾ ਪ੍ਰਗਟ ਹੋਇਆ, ਉਹ ਤੇ ਹਰ ਜ਼ਰੇ ਵਿੱਚ ਹੈ, ਭਾਵੇਂ ਪੱਥਰ ਤੇ ਜੜ ਹੈ, ਉਹ ਤੇ ਹਰ ਜ਼ਰੇ ਵਿੱਚ ਹੈ, ਜਿੱਥੋਂ ਚਾਹੇ ਉਹ ਪ੍ਰਗਟ ਹੋ ਸਕਦਾ ਹੈ। ਨਾਲੇ ਗੱਲ ਕਹੀ ਹੈ, ਨਾਹੀਂ ਤਾਂ ਘਰ ਕੋ ਬਾਪ ਰਿਸਾਏ, ਮੇਰਾ ਬਾਪੂ ਰੁੱਸੇਗਾ, ਮੈਨੂੰ ਮਾਰੇਗਾ, ਝਿੜਕਾਂ ਦੇਵੇਗਾ, ਸੇਵਾ ਖੁੱਸ ਜਾਵੇਗੀ। ਮਹਾਰਾਜ ਕਹਿੰਦੇ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗਿਆ ਕਰੀ। ਉਹ ਜਿਹੜੀ ਕਟੋਰੀ ਦੁੱਧ ਦੀ ਭਰੀ ਅੱਗੇ ਕੀਤੀ ਸੀ, ਲੈ ਨਾਮੇ ਹਰ ਆਗੇ ਧਰੀ ਅੱਗੇ ਕੀਤੀ ਤੇ ਪਰਮਾਤਮਾ ਪ੍ਰਸੰਨ ਹੋਇਆ, ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਾਰਾਇਣ ਹੱਸੈ। ਪਰਮਾਤਮਾ ਪ੍ਰਗਟ ਹੋ ਕੇ ਹੱਸਿਆ, ਦੂਧ ਪਿਆਏ ਭਗਤ ਕਰ ਗਿਆ, ਨਾਮੇ ਹਰ ਕਾ ਦਰਸ਼ਨ ਭਇਆ। ਸਾਫ ਬੋਲ ਨੇ, ਦੁੱਧ ਪਿਆ ਕੇ ਅਕਾਲ ਪੁਰਖ ਨੂੰ ਨਾਮਦੇਵ ਜੀ ਘਰ ਗਏ ਨੇ। ਦਾ ਡਿਵੋਟੀ ਰਿਟਰਨ ਟੂ ਹਿਸ ਹੋਮ, ਘਰ ਮੁੜ ਗਏ, ਪਰਮਾਤਮਾ ਦੇ ਦਿਦਾਰੇ ਕਰਕੇ ਘਰ ਮੁੜੇ ਨੇ। ਮਾਤਾ ਪਿਤਾ ਬੜੇ ਹੈਰਾਨ ਹੋਏ। ਐਸੇ ਚਮਤਕਾਰ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਘਟਨਾਵਾਂ ਪਤਾ ਕਿਉਂ ਹੁੰਦੀਆਂ ਨੇ, ਦੁਨੀਆਂ ਨੂੰ ਇਹ ਸਮਝ ਲੱਗ ਸਕੇ ਵੀ ਆਮ ਨਾਲੋਂ ਇਹ ਖਾਸ ਨੇ। ਇਹ ਉਹ ਨੇ ਜਿਨ੍ਹਾਂ ਨੂੰ ਕਿਹਾ ਹੈ ਆਪ ਮੁਕਤ, ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਮਹਾਂਪੁਰਸ਼ ਨੇ, ਔਰ ਭਗਤ ਜੀ ਨੇ ਆਪ ਕਿਹਾ। ਮੈਂ ਕਹਿੰਦੇ ਵਾਧੂ ਦੀਆਂ ਗੱਲਾਂ ਨਹੀਂ ਕਰਦਾ, ਜਦ ਦੇਖਾਂ ਤਬ ਗਾਵਾਂ, ਮੈਂ ਗਾਉਂਦਾ ਹੀ ਉਦੋਂ ਹਾਂ ਜਦੋਂ ਉਹਨੂੰ ਵੇਖ ਲੈਂਦਾ ਹਾਂ, ਮੈਂ ਵੇਖ ਕੇ ਉਸਨੂੰ ਗਾਉਂਦਾ ਹਾਂ। ਰਾਗ ਸੋਠ ਵਿੱਚ ਬਾਣੀ ਪੜ੍ਹਿਓ ਕਦੇ ਨਾਮਦੇਵ ਜੀ ਦੀ। ਖੈਰ ਮੈਂ ਇਹ ਬਚਨ ਕਹਿ ਕੇ ਫਤਿਹ ਗਜਾਵਾਂ। ਮੂਰਤੀ ਤੋਂ ਚੱਲੇ, ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ। ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਬ ਸਮਾਨਿਆ, ਪੂਰਾ ਗੁਰੂ ਮਿਲਿਆ। ਗੁਰੂ ਨੇ ਕਿਰਪਾ ਕਰ ਦਿੱਤੀ, ਹੁਕਮ ਕੀਤਾ ਵੀ ਨਿਰਗੁਣ ਦੇ ਗੀਤ ਗਾਉਣੇ ਨੇ। ਸਮਾਂ ਆ ਗਿਆ, ਮੂਰਤੀ ਛੁੱਟ ਗਈ। ਤੇ ਜਦੋਂ ਮੂਰਤੀ ਛੁੱਟ ਗਈ ਨਾ, ਅਕਾਲ ਪੁਰਖ ਵਿੱਚ ਅਭੇਦ ਹੋ ਗਏ। ਇਸ ਗੱਲ ਦਾ ਖਿਆਲ ਰੱਖਿਓ, ਫਿਰ ਉਹਨਾਂ ਦੇ ਪਾਕ ਬੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੀਨ ਦੁਨੀਆਂ ਦੇ ਮਾਲਕ ਗੁਰੂ ਨੇ, ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਨੇ। ਉਹ ਆਪ ਬਾਬਾ ਨਾਮਦੇਵ ਇਹ ਗੱਲ ਕਹਿੰਦੇ ਨੇ, ਮੈਂ ਪਰਮਾਤਮਾ ਵਿੱਚ ਅਭੇਦ ਹੋਇਆ, ਤਰਕ ਨਾ ਕਰਿਓ ਮੇਰੀ ਕਿਸੇ ਸਾਖੀ ਤੇ। ਉਹਨਾਂ ਆਪ ਕਿਹਾ ਤਰਕ ਨਾ ਚਾ ਭਰਮੀਆਂ ਚਾ, ਭਰਮ ਵਿੱਚ ਨਾ ਪੈ, ਕਹਿੰਦੇ ਤਰਕ ਨਾ ਕਰ, ਇਹ ਸਭ ਸੱਚ ਹੈ। ਸੁਣ ਸਾਖੀ ਮਨ ਜਾ ਪਿਆਰ, ਇਹਨਾਂ ਸਤ ਪੁਰਸ਼ਾਂ ਦੀਆਂ ਸਾਖੀਆਂ ਸੁਣ ਤੇ ਤੇਰਾ ਜੀਵਨ ਸਫਲਾ ਹੋਵੇ। ਕਹਿੰਦੇ ਹੁਣ ਮੂਰਤੀ ਦੀ ਗੱਲ ਨਹੀਂ ਰਹੀ, ਉਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਰੰਤਰ ਪ੍ਰਣਵੈ ਨਾਮਾ ਪੂਰ ਰਹੋ ਤੂੰ ਸਰਬ ਮਹੀ। ਕੱਲੀ ਮੂਰਤ ਨਹੀਂ, ਤੂੰ ਹਰ ਜ਼ਰੇ ਵਿੱਚ ਹੈ। ਇਉਂ ਮੂਰਤ ਛੱਡ ਕੇ ਅਕਾਲ ਪੁਰਖ ਦੇ ਲੜ ਭਗਤ ਨਾਮਦੇਵ ਜੀ ਲੱਗੇ, ਆਪ ਮੁਕਤ ਸਨ, ਸੰਗੀ ਵੀ ਉਹਨਾਂ ਦੇ ਨਜ਼ਾਤ ਹਾਸਲ ਕਰ ਗਏ। ਐਸੇ ਮਹਾਂਪੁਰਸ਼ਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਗੁਰੂ ਕੀ ਗੋਦ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸੁਭਾਈਮਾਨ ਨੇ, ਸਾਡਾ ਸਦਾ ਹੀ ਉਹਨਾਂ ਦੇ ਚਰਨਾਂ ਵਿੱਚ ਸਜਦਾ ਹੈ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਅਤੇ ਜਿਤਨੇ ਵੀ ਗੁਰੂ ਘਰ ਦੇ ਵਜ਼ੀਰ ਨੇ, ਪ੍ਰਬੰਧਕ ਜਨ ਨੇ, ਸੇਵਾਦਾਰ ਨੇ, ਸਭਨਾਂ ਦਾ ਧੰਨਵਾਦ, ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਆਓ ਇਹ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣਾ ਕਰੀਏ ਜੀ।
ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੁੰਨਾ,